ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ, ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ। ਸਹਿਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ। ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰੈ ਭਵਨ ਜੋਤ ਅਪਾਰ। ਹਾਟ ਪਟਨ ਗੜ ਕੋਠੜੀ ਸੱਚ ਸੌਦਾ ਵਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਗਰੀਬ ਨਵਾਜ, ਲੋਕ ਪਰਲੋਕ ਦੇ ਦਾਤੇ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਗੱਦੀ ਤੇ ਸਬਾਏ ਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦਾ ਸ਼ਬਦ ਅਸ਼ਟਪਦੀ ਦੇ ਰੂਪ ਵਿਚ ਗੁਰੂ ਨਾਨਕ ਸਾਹਿਬ ਸ੍ਰੀ ਰਾਗ ਵਿਚ ਉਚਾਰ ਰਹੇ ਨੇ। 57 ਅੰਗ ਤੇ ਇਹ ਸ਼ਬਦ ਮੌਜੂਦ ਹੈ। ਗੁਰਮਤਿ ਦੀ ਸਮੁੱਚੇ ਤੌਰ ਤੇ ਇਕ ਨਜ਼ਰ ਮਾਰ ਕੇ ਵੇਖਿਆ ਜਾਏ, ਹਰ ਇਕ ਧਰਮੀ ਬੰਦੇ ਦੇ ਮਨ ਵਿਚ ਇਕ ਖਿਆਲ ਇਕ ਸਵਾਲ ਆਉਂਦਾ ਕਿ ਗੁਰਮਤਿ ਸਾਧਨਾ ਦਾ ਸਾਰਾਂਸ਼ ਸਾਰ ਕੀ ਹੈ। ਸਮਝ ਆਵੇ ਛੋਟੇ ਰੂਪ ਵਿਚ ਕਿ ਇਕ ਸਿੱਖ ਨੇ ਕੀ ਕਰਨਾ ਹੈ, ਪਰਮਾਤਮਾ ਦਾ ਰਸਤਾ ਕੀ ਹੈ, ਕਿਵੇਂ ਤੁਰਨਾ ਤੇ ਪਹੁੰਚਣਾ ਤੇ ਉਥੇ ਕੀ ਹੈ। ਤਕਰੀਬਨ ਇਹ ਸਾਰੇ ਸ਼ਬਦ ਵਿਚ ਉਹ ਸਾਰਾ ਕੁਝ ਦੱਸ ਦਿੱਤਾ ਗਿਆ। ਗੁਰੂ ਸਾਹਿਬ ਨੇ ਇਕ ਸ਼ਬਦ ਦੋ ਸ਼ਬਦ ਦੇ ਵਿਚ ਵਰਤੇ ਨੇ, ਇਕ ਮੈਲ ਤੇ ਇਕ ਨਿਰਮਲ। ਗੁਰਮਤਿ ਦੀ ਸਾਰੀ ਸਾਧਨਾ, ਗੁਰਮਤਿ ਦੀ ਸਿੱਖੀ ਦੀ ਸਾਰੀ ਘਾਲਣਾ ਇਹਦੇ ਤੇ ਖੜੀ ਹੈ ਕਿ ਜਿਸ ਦਿਨ ਸਾਡਾ ਜੀਵਨ ਸ਼ੁਰੂ ਹੋਇਆ ਸੀ ਉਸ ਦਿਨ ਬਿਲਕੁਲ ਪਵਿੱਤਰ ਸੀ, ਸਾਡੀ ਆਤਮਾ ਵਿਚ ਕੋਈ ਮੈਲ ਨਹੀਂ ਸੀ। ਜਿਵੇਂ ਪਹਾੜ ਚੋਂ ਜਿੱਦਣ ਚਸ਼ਮਾ ਫੁੱਟਦਾ, ਬਿਲਕੁਲ ਨੀਲੇ ਰੰਗ ਦਾ ਪਾਣੀ ਸਾਫ ਚਿਹਰਾ ਦਿਸਦਾ ਉਹਦੇ ਵਿਚੋਂ, ਫਿਰ ਉਹ ਚਸ਼ਮਾ ਸਫ਼ਰ ਕਰਦਾ ਕਰਦਾ ਜਿਉਂ ਜਿਉਂ ਪਿੰਡਾਂ ਵਿਚੋਂ ਲੰਘਦਾ ਨਦੀ ਦੇ ਰੂਪ ਵਿਚ, ਨਹਿਰ ਦੇ ਰੂਪ ਵਿਚ, ਜਿਹੜਾ ਪਿੰਡ ਆਇਆ ਉਹਨੇ ਆਪਣਾ ਕੂੜਾ ਸੁੱਟ ਕੇ ਵਿਚ ਵਗਾ ਦਿੱਤਾ ਉਸ ਨਹਿਰ ਦੇ, ਫਿਰ ਅਗਲਾ ਪਿੰਡ ਆਇਆ ਉਹਨੇ ਕੂੜਾ ਵਗਾ ਦਿੱਤਾ ਉਹਦੇ ਤੋਂ ਅਗਲਾ ਆਇਆ। ਕਿਉਂਕਿ ਲੋਕ ਅਗਿਆਨੀ ਸਨ ਜਿਹੜੇ ਪਾਣੀ ਵਿਚ ਕੂੜਾ ਸੁੱਟਦੇ ਸੀ। ਇਕ ਦਿਨ ਹੋਇਆ ਕਿ ਵੀ ਨਹਿਰ ਵਿਚ ਪਾਣੀ ਘਟ ਗਿਆ ਤੇ ਕੂੜਾ ਵਧ ਗਿਆ, ਬਦਬੂ ਆਉਂਦੀ। ਬਸ ਇਹ ਇਕ ਉਦਾਹਰਣ ਹੈ। ਜਦੋਂ ਸਾਡੀ ਜ਼ਿੰਦਗੀ ਦਾ ਚਸ਼ਮਾ ਫੁੱਟਿਆ ਸੀ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਸ ਦਿਨ ਅਸੀਂ ਬਿਲਕੁਲ ਪਵਿੱਤਰ ਸੀ। ਜਦੋਂ ਉਥੋਂ ਅਸੀਂ ਸਫ਼ਰ ਸ਼ੁਰੂ ਕੀਤਾ, ਸਰੀਰ ਮਿਲਿਆ, ਗਿਆਨ ਇੰਦਰੇ ਤੇ ਕਰਮ ਇੰਦਰੇ, ਪਰਿਵਾਰ ਸੰਸਾਰ ਭੱਜ ਦੌੜ ਕਾਰੋਬਾਰ, ਇਨ੍ਹਾਂ ਵਿਚ ਕੀ ਹੋਇਆ, ਜਿੱਥੋਂ ਅਸੀਂ ਲੰਘੇ ਉਥੋਂ ਕੂੜਾ ਸਿੱਟਿਆ ਗਿਆ। ਜਿਹਦੇ ਕੋਲ ਬੈਠੇ ਉਹਦੇ ਕੋਲੋਂ ਹੀ ਅਸੀਂ ਜੇ ਤੇ ਕੋਈ ਇਸ ਤਰ੍ਹਾਂ ਦੇ ਮਿਲਦੇ ਜਿਹੜੇ ਨਵਾਂਦੇ ਧੁਆਂਦੇ ਕੌਣ ਜਿਹੜੇ ਆਪ ਨਹਾਤੇ ਧੋਤੇ ਸੀ ਪਵਿੱਤ ਹੋਏ ਸੇ ਜਨਾ ਜਿਨ੍ਹੇ ਹਰ ਧਿਆਇਆ। ਜੇ ਤੇ ਕਿਤੇ ਸ਼ੁੱਧ ਬੰਦਿਆਂ ਕੋਲ ਬਹਿੰਦੇ ਤੇ ਉਨ੍ਹਾਂ ਤੋਂ ਜਿਹੜੇ ਵਿਚਾਰ ਮਿਲਣੇ ਸਨ ਉਨ੍ਹਾਂ ਸਾਨੂੰ ਸ਼ੁੱਧ ਰੱਖਣਾ ਸੀ ਸਪੋਰਟ। ਪਰ ਕੁਦਰਤੀ ਤੌਰ ਤੇ ਅਸੀਂ ਨੀਵਿਆਂ ਕੋਲ ਬੈਠੇ ਨੀਵਿਆਂ ਦੀ ਸੰਗਤ ਕੀਤੀ ਤੇ ਉਨ੍ਹਾਂ ਦੇ ਕੋਲ ਜੋ ਕੁਝ ਸੀ ਵਿਚਾਰਿਆਂ ਉਹ ਹੀ ਦੇਣਾ ਸੀ ਹੋਰ ਕੀ ਦੇਣਾ। ਜੇਬ ਵਿਚ ਮੇਰੀ ਵਿਚ ਦਸਾਂ ਦਾ ਨੋਟ ਤੇ ਸੌ ਦਾ ਕਿੱਥੋਂ ਦਿਆਂਗਾ ਕਿਸੇ ਨੂੰ। ਜੇ ਮੇਰੇ ਕੋਲ ਗੁਣ ਹੈ ਹੀ ਕੋਈ ਨੀ ਔਗਣ ਨੇ ਤੇ ਜਿਹੜਾ ਮੇਰੇ ਕੋਲ ਆਇਆ ਮੈਨੂੰ ਔਗਣ ਹੀ ਦੇਣੇ ਨੇ ਗੁਣ ਥੋੜੀ ਦੇਣ ਲੱਗਾ। ਉਹ ਮੈਲ ਵੱਧਦੀ ਗਈ ਮੈਲ ਵੱਧਦੀ ਗਈ ਤੇ ਜ਼ਿੰਦਗੀ ਦੀ ਝੀਲ ਜਿਹੜੀ ਹੈ ਜ਼ਿੰਦਗੀ ਦੀ ਨਦੀ ਇੱਕ ਦਿਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਦਵੈਸ਼ ਦਵੈਤ ਦੁਬਦਾ ਤ੍ਰਿਸ਼ਨਾ ਆਸਾ ਅੰਦੇਸਾ ਦਸ ਬਾਰਾਂ ਚੀਜ਼ਾਂ ਦੀਆਂ ਮੈਲਾਂ ਦੇ ਨਾਲ ਇਹ ਜ਼ਿੰਦਗੀ ਜਿਹੜੀ ਮੈਲੀ ਹੋ। ਹੁਣ ਇਸ ਤਰ੍ਹਾਂ ਦਾ ਜੀਵਨ ਲੈ ਕੇ ਜਦੋਂ ਅਸੀਂ ਸਤਿਗੁਰੂ ਕੋਲ ਗਏ ਤੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਦੱਸਦੇ ਨੇ ਤੂੰ ਪਰਤ ਕੇ ਪਵਿੱਤਰ ਨਿਰਮਲ ਕਿਵੇਂ ਹੋਣਾ ਹੈ ਤੇ ਇਹ ਵੀ ਦੱਸ ਦਿੱਤਾ ਭਾਈ ਰੱਬ ਕੋਈ ਸੜਕ ਆ ਬਾਹਰਲੀ ਸੜਕ ਤੇ ਤੁਰਿਆ ਨਹੀਂ ਮਿਲਣਾ। ਜਿੱਦਣ ਤੂੰ ਸਾਰੀ ਮੈਲ ਹਟਾਉਣ ਵਿਚ ਕਾਮਯਾਬ ਹੋ ਗਿਆ ਉਦਣ ਤੇਰੀ ਪਵਿੱਤਰਤਾ ਹੀ ਤੇਰਾ ਰਾਹ ਬਣ ਜਾਏਗੀ ਤੇਰੀ ਸ਼ੁੱਧਤਾ। ਜਦੋਂ ਮਨ ਸ਼ੁੱਧ ਹੋ ਗਿਆ ਨਾ ਉਹਨੇ ਤੇਰੀ ਸੜਕ ਬਣਨਾ ਬਾਹਰ ਨਹੀਂ ਉਹਦੀ ਕੋਈ ਸੜਕ। ਆਪਣੇ ਆਪ ਨੂੰ ਧੋਣਾ ਹੈ ਸ਼ੁੱਧ ਕਰਨਾ ਹੈ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿੱਤ ਲਾਏ ਭਰੀਏ ਹੱਥ ਪੈਰ ਧਨ ਦੇ। ਇਹ ਉਦਾਹਰਨ ਦੇ ਕੇ ਕਿਹਾ ਉਹ ਧੋਪੈ ਨਾਵੈ ਕਹਿ ਰੰਗ ਧੋਣਾ ਹੈ ਜੀਵਨ ਉਹ ਜਿਉਂ ਜਿਉਂ ਧੁੱਪਦਾ ਜਾਏਗਾ। ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਗੁਰੂ ਕੇ ਸ਼ਬਦ ਨੇ ਗੁਰੂ ਕੀ ਬਾਣੀ ਨੇ ਸਾਨੂੰ ਧੋਈ ਜਾਣਾ ਨਿਰੰਤਰ ਧੋਈ ਜਾਣਾ। ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਅੰਦਰ ਸ਼ੁੱਧ ਹੁੰਦਾ ਜਾਏਗਾ ਜੀਵਨ ਪਵਿੱਤਰ ਹੋ ਜਾਏਗਾ ਕਰਮ ਪਵਿੱਤਰ ਹੋ ਗਏ ਅੱਖ ਪਵਿੱਤਰ ਹੋ ਗਈ ਕੰਨ ਦ੍ਰਿਸ਼ਟੀ ਪਵਿੱਤਰ ਹੋ ਗਈ ਸਰੋਤ ਪਵਿੱਤਰ ਹੋ ਗਈ ਕਰਮ ਪਵਿੱਤਰ ਹੋ ਗਏ ਖਾਣਾ ਪੀਣਾ ਪਵਿੱਤਰ ਹੋ ਗਿਆ ਵਿਚਾਰ ਪਵਿੱਤਰ ਹੋ ਗਏ ਭਾਵਨਾਵਾਂ ਸ਼ੁੱਧ ਹੋ ਗਈਆਂ ਬਸ ਹੁਣ ਕੰਮ ਹੋ ਗਿਆ ਰਾਹ ਬਣਨਾ ਸ਼ੁਰੂ ਹੋ ਗਿਆ। ਹੁਣ ਇਸ ਰਸਤੇ ਤੇ ਸੁਰਤ ਤੁਰੇਗੀ ਤੇ ਵਾਹਿਗੁਰੂ ਦਾ ਅੱਗੇ ਦਰ ਆ ਜਾਏਗਾ। ਉਹ ਤੇ ਉਡੀਕ ਹੀ ਰਿਹਾ ਫਿਰ ਉੱਥੇ ਜਾ ਕੇ ਦਰਵਾਜ਼ਾ ਖੁੱਲੇਗਾ ਤੇ ਅੰਦਰ ਮੋਕਸ਼ ਦੁਆਰ ਹੈ ਉੱਥੇ ਇਹਦਾ ਅਸਲੀ ਸਿੰਘਾਸਨ ਹੈ। ਉਹਨੂੰ ਅੱਜ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿਵੇਂ ਮਿਲਦਾ ਆਪਾਂ ਅਖਰੀ ਅਰਥਾਂ ਵੱਲ ਤੁਰਨ ਦੀ ਕੋਸ਼ਿਸ਼ ਕਰੀਏ। ਸਾਹਿਬ ਕਹਿੰਦੇ ਗੁਰ ਤੇ ਨਿਰਮਲ ਜਾਣੀਐ। ਨਿਰਮਲ ਜਿਹੜਾ ਨਾਮ ਹੈ ਨਾ ਉਹਨੂੰ ਗੁਰੂ ਤੋਂ ਜਾਣਿਆ ਜਾਂਦਾ ਹੈ ਕਿ ਉਹ ਹੀ ਸਾਨੂੰ ਧੋ ਸਕਦਾ ਨਾਮ ਜਿਹੜਾ ਗੁਰੂ ਕੀ ਬਾਣੀ ਹੀ ਸਾਨੂੰ ਧੋ ਸਕਦੀ ਹੈ। ਇਹ ਗਿਆਨ ਗੁਰੂ ਤੋਂ ਮਿਲ ਸਕਦਾ ਹੋਰ ਕਿਸੇ ਤੋਂ ਨਹੀਂ। ਫਿਰ ਨਾਮ ਦਾ ਜਿਹੜਾ ਪਾਣੀ ਹੈ ਉਹ ਕੀ ਕਰਦਾ ਕਹਿੰਦੇ ਨਿਰਮਲ ਦੇਹ ਸਰੀਰ। ਇੱਥੇ ਦੋ ਸ਼ਬਦ ਵਰਤੇ ਨੇ ਇੱਕ ਦੇਹ ਤੇ ਇੱਕ ਸਰੀਰ। ਦੇਹ ਸ਼ਬਦ ਜਿਹੜਾ ਨਾ ਇਹਦੇ ਬਹੁ ਪੱਖੀ ਅਰਥ ਨੇ। ਦੇਹ ਦਾ ਅਰਥ ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਨਿਸ਼ਾਨਦੇਹੀ ਕਰਦਾ ਪਿਆ ਅੱਜ ਨਿਸ਼ਾਨਦੇਹੀ ਨਿਸ਼ਾਨ ਵੇਖ ਰਿਹਾ ਕਿ ਸੜਕ ਕਿੱਥੋਂ ਨਿਕਲਦੀ ਹੈ। ਦੇਹੀ ਸਾਡੀ ਸੜਕ ਏ ਇਹਦੇ ਉੱਤੇ ਲੰਘ ਕੇ ਅਸੀਂ ਵਾਹਿਗੁਰੂ ਦੇ ਘਰ ਜਾਣਾ। ਕਹਿੰਦੇ ਉਹ ਜਿਹੜਾ ਫਿਰ ਨਿਰਮਲ ਨਾਮ ਗੁਰੂ ਤੋਂ ਮਿਲਿਆ ਗੁਰੂ ਕੀ ਬਾਣੀ ਪੰਜ ਬਾਣੀਆਂ ਨਿਤਨੇਮ ਸੇਵਾ ਸਿਮਰਨ ਕਰਨਾ ਉੱਚੇ ਕਰਮ ਇਹ ਕੀ ਕਰਦੇ ਨੇ ਸਾਡੇ ਸਰੀਰ ਦੇ ਕਰਮਾਂ ਨੂੰ ਪਵਿੱਤਰ ਕਰ ਦਿੰਦੇ। ਨਿਰਮਲ ਹੋ ਗਿਆ ਜੀਵਨ ਸਰੀਰ ਦਾ ਰਹਿਣਾ ਸਹਿਣਾ ਪਵਿੱਤਰ ਹੋ ਗਿਆ ਤੇ ਸਰੀਰ ਵੀ ਪਵਿੱਤਰ ਹੋ ਗਿਆ ਅਸਥੂਲ ਸਰੀਰ ਜਿਹੜਾ। ਨਿਰਮਲ ਦੇਹ ਸਰੀਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰਮਲ ਸਾਚੋ ਮਨ ਵਸੈ। ਇਹ ਜਿਹੜਾ ਨਿਰਮਲ ਨਾਮ ਹੈ ਨਾ ਪਹਿਲਾਂ ਇਸ ਮਨ ਨੂੰ ਪਹਿਲਾਂ ਨਿਰਮਲ ਕਰਦਾ ਮੈਲ ਰਹਿਤ ਇਹਦੀ ਮੈਲ ਲਾ ਦਿੰਦਾ ਤੇ ਫਿਰ ਇਹ ਨਾਮ ਹੀ ਵਿਚ ਵਸ ਕੇ ਬਹਿ ਜਾਂਦਾ। ਸੋ ਜਾਣੈ ਅਬ ਪੀਰ। ਪਰ ਜਿਹੜਾ ਇਹਦੀ ਕਮਾਈ ਕਰਦਾ ਨਾ ਇਹ ਅਬ ਦਾ ਅਰਥ ਹਿਰਦਾ ਪੀਰ ਦਾ ਅਰਥ ਦਰਦ ਇਸ ਸਮੇਂ ਜਿਹੜੀ ਪ੍ਰੇਮ ਦੀ ਦਰਦ ਹੁੰਦੀ ਏ ਇਹਨੂੰ ਇਹ ਨਾਮ ਜਪਣ ਵਾਲਾ ਹੀ ਜਾਣ ਸਕਦਾ। ਸਹਿਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ। ਸਹਿਜ ਅਵਸਥਾ ਹੈ, ਯਾਨੀ ਕਿ ਜਦੋਂ ਸਾਰੀਆਂ ਮੈਲਾਂ ਉਤਰ ਜਾਣ ਤੇ ਸਾਡੀ ਆਤਮਾ ਸ਼ੁੱਧ ਹੋ ਜਾਏ ਉਹਨੂੰ ਕਹਿੰਦੇ ਸਹਿਜ ਅਵਸਥਾ ਆ ਗਈ। ਸਹਿਜ ਦਾ ਇਕ ਅਰਥ ਇਹ ਵੀ ਏ ਸਹਿਜੇ ਸਹਿਜੇ ਕਰਨਾ, ਸਹਿਜੇ ਸਹਿਜੇ ਕਰਨਾ ਉਹ ਹੋਰ ਨੇ ਅਰਥ। ਇੱਥੇ ਸਹਿਜ ਦੇ ਅਰਥ ਨੇ ਕੱਪੜਾ ਸਾਡੇ ਸਾਹਮਣੇ ਮੈਲ ਨਾਲ ਭਰਿਆ ਗਿਆ, ਇਕ ਦਿਨ ਮੈਲ ਇਕ ਤਰ੍ਹਾਂ ਦੀ ਲੱਗੀ, ਫਿਰ ਹੋਰ ਕਿਤੇ ਕੂੜਾ ਹੋਰ ਚੜ ਗਿਆ, ਫਿਰ ਹੋਰ। ਹੁਣ ਕੀ ਹੋਇਆ, ਮੈਲ ਦਿਸਦੀ ਏ ਕੱਪੜੇ ਨਹੀਂ ਦਿਸਦਾ। ਉਸ ਕੱਪੜੇ ਦੀ ਸਹਿਜ ਅਵਸਥਾ ਕੀ ਏ, ਕਿੱਥੋਂ ਪਤਾ ਲੱਗੇਗਾ। ਉਸ ਕੱਪੜੇ ਦੀ ਸਹਿਜ ਅਵਸਥਾ ਇਹ ਹੈ ਵੀ ਉਹਨੂੰ ਪਾਣੀ ਵਿਚ ਭਿਉਂਦੇ, ਉਹ ਸਰਫ ਵਿਚ ਭਿਉਂਦੇ, ਉਹਦੀ ਮੈਲ ਲੈ ਗਈ ਸਾਰੀ, ਪਵਿੱਤਰ ਹੋ ਗਿਆ ਤੇ ਇਕ ਦਿਨ ਉਹਨੂੰ ਸਾਬਣ ਲਾਨੇ ਆ ਤੇ ਵਿਚੋਂ ਮੈਲ ਨਹੀਂ ਨਿਕਲਦੀ ਕਿਉਂਕਿ ਸਾਰੀ ਨਿਕਲ ਗਈ। ਜਦੋਂ ਇਹ ਮਨ ਸਾਰੀਆਂ ਮੈਲਾਂ ਤੋਂ ਰਹਿਤ ਹੋ ਜਾਂਦਾ ਤੇ ਸਹਿਜ ਅਵਸਥਾ ਵਿਚ ਆਪੇ ਟਿਕ ਜਾਂਦਾ, ਉਥੇ ਟਿਕਾਉਣਾ ਨਹੀਂ ਪੈਂਦਾ। ਅਸੀਂ ਕਹਿੰਦੇ ਮਨ ਟਿਕਦਾ ਨਹੀਂ, ਟਿਕਦਾ ਤਾਂ ਨਹੀਂ, ਅਜੇ ਵਿਚ ਕਿਤੇ ਨਾ ਕਿਤੇ ਖੁਆਇਸ਼ ਹੈ। ਉਹ ਮੈਲ ਜਦੋਂ ਉਤਰ ਗਈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਵੇਲੇ ਸਹਿਜੇ ਨੂੰ ਸੁਖ ਅਗਲਾ ਆਨੰਦ ਉਪਜਿਆ, ਉਥੋਂ ਫਿਰ ਰਸ ਪੈਦਾ ਹੋਇਆ ਜਦੋਂ ਪਵਿੱਤਰਤਾ ਆਈ, ਕਿਉਂਕਿ ਕਨੈਕਸ਼ਨ ਸਿੱਧਾ ਪਰਮਾਤਮਾ ਨਾਲ ਹੋਇਆ। ਉਸ ਪਵਿੱਤਰ ਮਨ ਦਾ ਆਪੇ ਜੁੜ ਗਿਆ, ਉਹਦੇ ਨਿਰਮਲ ਹੋਣ ਦੀ ਦੇਰ ਆਪੇ ਜੁੜ ਜਾਂਦਾ, ਜੋੜਨਾ ਨਹੀਂ ਪੈਂਦਾ ਵੀ ਉੱਤੇ ਵੇਖਣਾ ਪਏਗਾ ਕਿਹੜੇ ਆਕਾਸ਼ ਵਿਚ ਰੱਬ। ਨਿਰਮਲ ਹੋਵੋ ਜੋੜ ਪਾਉਣਾ ਹੀ ਨਹੀਂ ਪਏਗਾ, ਉਹਨੇ ਆਪੇ ਖਿੱਚ ਲੈਣਾ, ਕਨੈਕਸ਼ਨ ਲੈ ਕੇ ਉਹਦੇ ਉੱਤੇ ਖੜਾ। ਉਸੇ ਵੇਲੇ ਜਦੋਂ ਸਾਡਾ ਸਵਿੱਚ ਮਿੱਟੀ ਨਾਲ ਭਰਿਆ ਤੇ ਉਹਦੇ ਵਿਚ ਕਿੱਥੋਂ ਕਨੈਕਸ਼ਨ ਹੋਣਾ, ਜਦੋਂ ਮਿੱਟੀ ਨਿਕਲ ਗਈ ਉਹਦੇ ਵਿਚ ਲੱਗ ਜਾਏਗਾ। ਇਸ ਕਰਕੇ ਕਹਿੰਦੇ ਉਹਨੂੰ ਕੋਈ ਜੰਮ ਦਾ ਤੀਰ ਨਹੀਂ ਲੱਗ ਸਕਦਾ, ਭਾਵ ਮੌਤ ਦਾ ਉਹਨੂੰ ਕੋਈ ਡਰ ਨਹੀਂ ਹੈ, ਮੌਤ ਤੋਂ ਪਾਰ ਚਲਾ ਗਿਆ ਉਹ ਗੁਰਮੁਖ ਜਿਹੜਾ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ। ਹੇ ਭਾਈ, ਜੇ ਤੂੰ ਵਾਹਿਗੁਰੂ ਦੇ ਪਵਿੱਤਰ ਨਾਮ ਪਾਣੀ ਨਾਲ ਇਸ਼ਨਾਨ ਕਰੇਗਾ ਨਾ, ਤਾਂ ਫਿਰ ਤੈਨੂੰ ਕਦੀ ਮੈਲ ਨਹੀਂ ਲੱਗੇ, ਕਦੀ ਵਿਕਾਰ ਤੇਰੇ ਤੇ ਪ੍ਰਭਾਵ ਨਹੀਂ ਪਾਉਣਗੇ। ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ। ਨਿਰਮਲ ਤੇ ਤੂੰ ਇਕੋ ਹੀ ਏ, ਬਾਕੀ ਸਾਰਾ ਜਗਤ ਦਾ ਪਦਾਰਥ ਜਿਹੜਾ ਮੈਲ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਨਾਲ ਹਰ ਇਕ ਥਾਂ ਜਿਹੜੀ ਮੈਲ ਨਾਲ ਭਰੀ ਹੋਈ ਰਹਾਓ, ਠਹਿਰ ਜਾਓ। ਹਜੂਰ ਕਹਿੰਦੇ ਹਰ ਕਾ ਮੰਦਰ ਸੋਹਣਾ ਕੀ ਆਹ ਕਰਨਾ ਹਾਰ। ਜਿਸ ਗੁਰਮੁਖ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਉਹਦੇ ਸਰੀਰ ਨੂੰ ਫਿਰ ਪਵਿੱਤਰ ਜਦੋਂ ਹੋ ਜਾਂਦਾ ਹੈ ਤੇ ਉਹਨੂੰ ਆਪਣਾ ਘਰ ਬਣਾ ਲੈਂਦੇ ਵਾਹਿਗੁਰੂ, ਉਹਦੇ ਵਿਚ ਰਹਿਣ ਲੱਗ ਪੈਂਦੇ ਸੁੰਦਰ ਕਰਕੇ। ਪਹਿਲਾਂ ਹਰ ਕਾ ਮੰਦਰ ਸੋਹਣਾ, ਸਰੀਰ ਹਰਿਮੰਦਰ ਬਣ ਗਿਆ, ਵਾਹਿਗੁਰੂ ਦਾ ਘਰ ਬਣ ਗਿਆ ਤੇ ਕਰਨ ਹਾਰ ਵਾਹਿਗੁਰੂ ਨੇ ਬਣਾਇਆ। ਉਹਦੇ ਵਿਚ ਜਦੋਂ ਬੈਠੇ ਅਕਾਲ ਪੁਰਖ ਜੀ ਤੇ ਕੀ ਹੋਇਆ, ਕਹਿੰਦੇ ਰਵ ਸਸ ਦੀਪ ਅਨੂਪ ਜੋਤ ਤ੍ਰੇ ਭਵਨ ਜੋਤ ਅਪਾਰ। ਚੰਦਰਮਾ ਤੇ ਸੂਰਜ ਮਾਨੋ ਉਹਦੇ ਸਰੀਰ ਵਿਚ ਚੜ ਪਏ, ਚਾਨਣ ਹੀ ਚਾਨਣ, ਪ੍ਰਕਾਸ਼ ਹੀ ਪ੍ਰਕਾਸ਼, ਰਸ ਹੀ ਰਸ, ਆਨੰਦ ਹੀ ਆਨੰਦ, ਇਨਾ ਪ੍ਰਕਾਸ਼, ਗਿਆਨ ਦਾ ਪ੍ਰਕਾਸ਼, ਆਨੰਦਮਈ ਪ੍ਰਕਾਸ਼। ਇਹ ਫਿਜੀਕਲੀ ਨਹੀਂ, ਅੰਦਰਲਾ ਪ੍ਰਕਾਸ਼ ਉਹ ਵੱਖਰਾ, ਹਰ ਇਕ ਪੱਧਰ ਦਾ ਪ੍ਰਕਾਸ਼ ਬਦਲ ਜਾਂਦਾ। ਜਿਵੇਂ ਇਹ ਅੱਖਾਂ ਨੇ, ਇਨ੍ਹਾਂ ਦਾ ਪ੍ਰਕਾਸ਼ ਹੋਰ ਏ। ਜਦੋਂ ਤੁਸੀਂ ਉਸ ਥਾਂ ਤੇ ਮਾਨਸਿਕ ਤੌਰ ਤੇ ਜਾਂਦੇ ਹੋ ਤਾਂ ਉਥੇ ਇਹਦੀ ਕੈਟਾਗਰੀ ਪ੍ਰਕਾਸ਼ ਦੀ ਹੋਰ ਹੁੰਦੀ। ਉਥੇ ਆਹ ਨਹੀਂ ਵੀ ਲਾਈਟ ਚਲੀ ਗਈ ਤੇ ਪ੍ਰਕਾਸ਼, ਫਿਰ ਉਦੋਂ ਅੱਗੇ ਹਿਰਦਾ, ਉਹਦੀ ਕੈਟਾਗਰੀ ਹੋਰ ਸੂਖਸ਼ਮ ਹੋ ਜਾਂਦੀ। ਤੇ ਗੁਰੂ ਸਾਹਿਬ ਕਹਿ ਰਹੇ ਨੇ ਜਦੋਂ ਆਤਮ ਪ੍ਰਕਾਸ਼ ਹੁੰਦਾ ਉਦੋਂ ਫਿਰ ਕੀ ਉਹਦੀ ਨਿਸ਼ਾਨੀ। ਕਹਿੰਦੇ ਬ੍ਰਹਮ ਦਿਸੈ ਬ੍ਰਹਮ ਸੁਣਿਆ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ। ਇਸ ਤਰ੍ਹਾਂ ਇੰਜ ਲੱਗਾ ਜਿਵੇਂ ਗਿਆਨ ਦਾ ਸੂਰਜ ਚੜ ਗਿਆ ਤੇ ਚੰਦਰਮਾ ਦੀ ਠੰਡੀ ਚਾਨਣੀ ਪ੍ਰੀਤ ਬਣ ਗਈ ਅੰਦਰ। ਰਵ ਸੱਸ, ਸੱਸ ਸੂਰਜ, ਤਪਸ਼ ਗਿਆਨ ਦਾ ਤੇਜ ਸੂਰਜ ਚੜਿਆ ਜਿਨੇ ਚਾਨਣ ਕਰ ਦਿੱਤਾ, ਤੇ ਚੰਦਰਮਾ ਦੀ ਠੰਡੀ ਚਾਨਣੀ ਵਰਗੀ ਪ੍ਰੀਤ ਬਣ ਗਈ। ਦੀਪ ਅਨੂਪ ਜੋਤ, ਜੋਤ ਜਗ ਪਈ, ਉਹਦਾ ਦੀਵਾ ਜਗ ਪਿਆ ਉਹਦੇ ਪ੍ਰੇਮ ਦਾ, ਜਿਹਦੀ ਉਪਮਾ ਕੋਈ ਨਹੀਂ। ਔਰ ਇਹ ਜਦੋਂ ਪਹਿਲਾਂ ਤੇ ਆਪਣੇ ਅੰਦਰ ਜਗਿਆ, ਫਿਰ ਤ੍ਰੇ ਭਵਨ ਜਿੱਧਰ ਵਹਿੰਦਾ ਉਧਰ ਹੀ ਸਾਰੇ ਪਾਸੇ ਜਗ ਮਗਾਹਟ, ਆਰਤੀ ਸ਼ੁਰੂ ਹੋ ਗਈ। ਹੁਣ ਥਾਲੀਆਂ ਲੱਭਣੀਆਂ ਨਹੀਂ ਪੈਂਦੀਆਂ, ਚੌਵਾਂ ਪਾਸੇ ਜਗਮਗਾਹਟ ਉਹਦੀ ਜ਼ਿੰਦਗੀ ਵਿਚ ਆ ਗਈ। ਉਹਦੇ ਤੋਂ ਅੱਗੇ ਕਹਿੰਦੇ ਆਪਣਾ ਸਰੀਰ ਬੰਦਾ ਵੇਖ ਲੈਂਦਾ, ਉਹ ਵਿਚ ਕੀ ਏ ਮੇਰੇ ਕੀ ਏ, ਸਰੀਰ ਦੇ ਵਿਚ ਧਿਆਨ ਲਾ ਕੇ ਵੇਖਿਆ ਜੀਵਨ ਵਿਚ, ਕਹਿੰਦੇ ਹਾਰਟ ਪਟਣ ਅੰਦਰ ਤੇ ਦੁਕਾਨਾਂ ਹੀ ਬੜੀਆਂ ਨੇ ਸਰੀਰ ਦੇ ਵਿਚ, ਟਿਕਾਣੇ ਹੀ ਬੜੇ ਨੇ ਇਸ ਗੜ ਕੋਠੜੀ ਇਸ ਸਰੀਰ ਰੂਪੀ ਕੋਠੀ ਦੇ ਵਿਚ, ਪਤਾ ਨੀ ਕਿੰਨੀਆਂ ਕੁ ਸਮਾਨ ਦੀਆਂ ਦੁਕਾਨਾਂ ਅੰਮ੍ਰਿਤ ਰਸ ਦੀਆਂ ਭਰੀਆਂ ਹੋਈਆਂ, ਆਨੰਦ ਦੀਆਂ ਹੋਰ ਅਧਿਆਤਮਕ ਪਦਾਰਥ ਕਿੰਨੇ ਕੁ ਨੇ, ਪ੍ਰਕਾਸ਼ ਆਦਿ ਖਾਣ, ਇਹ ਜਿਹੜੇ ਨੇ ਸੌਦਾ ਵਪਾਰ ਤੇ ਸੱਚ ਨਾਮ ਰੂਪੀ ਸੌਦਾ ਭਰਿਆ ਹੋਇਆ ਸਰੀਰ ਵਿਚ ਪਤਾ ਲੱਗਾ। ਗਿਆਨ ਅੰਜਨ ਭੈ ਭੰਜਣਾ, ਜਦੋਂ ਕਿਸੇ ਦੀ ਅੰਦਰਲੀ ਅੱਖ ਵਿਚ ਗਿਆਨ ਦਾ ਸੁਰਮਾ ਪੈ ਜਾਏ, ਦੋ ਅੱਖਾਂ ਬਾਹਰ ਨੇ ਇਕ ਅੰਦਰ, ਉਹ ਉਦੋਂ ਖੁੱਲਦੀ ਜਦੋਂ ਮਨ ਪਵਿੱਤਰ ਹੋ ਜਾਏ, ਉਹਦੇ ਵਿਚ ਭੈ ਭੰਜਣਾ ਉਹ ਗਿਆਨ ਦਾ ਸੁਰਮਾ, ਤੇ ਉਹ ਅੱਖ ਖੁੱਲਦਿਆਂ ਸਾਰ ਹੀ ਬੰਦੇ ਦਾ ਭੈ ਟੁੱਟ ਜਾਂਦਾ। ਭੰਜਣਾ ਦਾ ਅਰਥ ਭੱਜ ਜਾਣਾ, ਡਰ ਗਿਆ ਹੁਣ ਕੋਈ ਡਰ ਨਹੀਂ, ਦੇਖ ਨਿਰੰਜਨ ਭਾਏ ਤੇ ਉਸ ਅੱਖ ਦੇ ਨਾਲ ਕੀ ਦਿਸਦਾ, ਨਿਰਅੰਜਨ ਅੰਜਨ ਤੋਂ ਰਹਿਤ ਮਾਇਆ, ਮੈਲ ਰਹਿਤ ਸੰਸਾਰ ਦਿਸ ਪੈਂਦਾ ਜਿੱਥੇ ਕੋਈ ਮੈਲ ਨਹੀਂ ਤੇ ਕੇਵਲ ਭਾਵਨਾ। ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰੱਖ ਹੈ ਠਾਏ, ਜੇ ਕੋਈ ਮਨੁੱਖ ਆਪਣੇ ਮਨ ਨੂੰ ਇਸ ਅਵਸਥਾ ਵਿਚ ਲੈ ਜਾਏ, ਇਸ ਥਾਂ ਤੇ ਲੈ ਜਾਏ, ਇਸ ਥਾਂ ਤੇ ਲੈ ਜਾਏ ਗੁਰੂ ਦੀ ਕਿਰਪਾ ਨਾਲ, ਤੇ ਗੁਪਤ ਦੁਨੀਆਂ ਤੇ ਪ੍ਰਗਟ ਦੁਨੀਆਂ ਦੇ ਭੇਦ ਲੱਭ ਜਾਂਦੇ ਨੇ ਵੀ ਇਹ ਸੰਸਾਰ ਜਿਹੜਾ ਕਿਵੇਂ ਚੱਲ ਰਿਹਾ, ਕਿਉਂਕਿ ਇਹ ਦਿਸਦੀ ਦੁਨੀਆਂ ਇਕ ਅਣਦਿਸਦੀ ਇਹਦੇ ਪਿੱਛੇ ਕੰਮ ਕਰ ਰਹੀ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਮਣ ਸੋ ਗੁਪਤਾ ਕਮਣ ਸੋ ਮੁਕਤਾ, ਤੇ ਗੁਰੂ ਸਾਹਿਬ ਨੇ ਦੱਸਿਆ ਅੰਦਰ ਜਿਹੜਾ ਗੁਪਤ ਰਹਿੰਦਾ ਉਹਨੂੰ ਨਾਮ ਨਾਲ ਪ੍ਰਗਟ ਕਰ ਸਕਦਾ ਮਨੁੱਖ। ਇਸ ਤਰ੍ਹਾਂ ਗੁਪਤ ਦੁਨੀਆਂ ਤੇ ਪ੍ਰਗਟ ਦੁਨੀਆਂ ਸਾਰੀ ਜਾਣ ਲਈ ਗਈ, ਜਦੋਂ ਮਨ ਟਿਕਾਅ ਵਿਚ ਸਹਿਜ ਵਿਚ ਆ ਗਿਆ, ਐਸਾ ਸਤਿਗੁਰ ਜੇ ਮਿਲਾ ਤਾਂ ਸਹਿਜੇ ਲੈ ਮਿਲਾਏ, ਪਰ ਇਹ ਸਤਿਗੁਰੂ ਤੋਂ ਬਿਨਾਂ ਸੰਭਵ ਨਹੀਂ, ਸਿੱਧਾ ਨਹੀਂ ਮਨੁੱਖ ਜਾ ਸਕਦਾ। ਪੂਰਾ ਗੁਰੂ ਆਪਣੇ ਸ਼ਬਦ ਦੀ ਕਮਾਈ ਕੋਲੋਂ ਦੇ ਕੇ ਸਿੱਖ ਨੂੰ ਉੱਚਾ ਚੁੱਕਦਾ ਔਰ ਉੱਚਾ ਚੁੱਕ ਕੇ ਸਹਿਜ ਅਵਸਥਾ ਵਿਚ ਲੈ ਜਾਂਦਾ, ਉਥੇ ਜਾ ਕੇ ਫਿਰ ਕਸ ਕਸਵੱਟੀ ਲਾਈ ਹੈ, ਪਰਖਿਆ ਜਾਂਦਾ ਵੀ ਇਹ ਜੀਵਨ ਹੁਣ ਪੂਰੀ ਤਰ੍ਹਾਂ ਪਾਸ ਹੋ ਚੁੱਕਾ ਹੈ ਕਿ ਨਹੀਂ। ਉਸ ਕਸਵੱਟੀ ਲਾ ਕੇ ਉਹਦੇ ਤੋਂ ਬਾਅਦ ਪਰਖਿਆ ਜਾਂਦਾ ਹਿੱਤ ਤੇ ਚਿੱਤ ਲਾਏ, ਹਿੱਤ ਦਾ ਅਰਥ ਪਿਆਰ ਵਿਚ ਤੇ ਚਿੱਤ ਲਾ ਧਿਆਨ ਲਾ ਕੇ ਉਹ ਪਰਖਿਆ ਜਾਂਦਾ ਤੇ ਉਸ ਥਾਂ ਤੇ ਜਾ ਕੇ ਕਹਿੰਦੇ ਖੋਟੇ ਠੋਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ। ਜਿਹੜੇ ਖੋਟੇ ਸਨ, ਜਿਨ੍ਹਾਂ ਵਿਚ ਮੈਲ ਸੀ, ਜਿਨ੍ਹਾਂ ਵਿਚ ਦੁਬਧਾ ਸੀ, ਅੱਗੇ ਪਿੱਛੇ ਹੁੰਦੇ ਸਨ, ਉਹ ਤੇ ਖਜ਼ਾਨੇ ਵਿਚ ਪਏ ਨਹੀਂ, ਉਹ ਤਾਂ ਸੁੱਟ ਦਿੱਤੇ ਗਏ ਬਾਹਰ ਵੀ। ਇਨ੍ਹਾਂ ਵਿਚ ਅਜੇ ਨਹੀਂ ਨਿਰਮਲਤਾ ਆਈ, ਅਜੇ ਪਵਿੱਤਰਤਾ ਨਹੀਂ ਆਈ, ਤੇ ਜਿਹੜੇ ਪਵਿੱਤਰ ਹੋ ਗਏ ਸਨ ਉਹ ਗੁਰੂ ਸਾਹਿਬ ਨੇ ਆਪਣੇ ਖਜ਼ਾਨੇ ਵਿਚ ਆਪਣੇ ਘਰ ਵਿਚ ਉਨ੍ਹਾਂ ਨੂੰ ਥਾਂ ਦੇ ਦਿੱਤੀ। ਆਸ ਅੰਦੇਸ਼ਾ ਦੂਰ ਕਰ, ਆ ਦੋ ਚੀਜ਼ਾਂ ਬਹੁਤ ਰੁਕਾਵਟ ਨੇ ਪਰਮਾਰਥ ਵਿਚ, ਆਸ ਤੇ ਅੰਦੇਸ਼ਾ। ਅੰਦੇਸ਼ੇ ਦਾ ਅਰਥ ਸ਼ੱਕ, ਆਸ ਦਾ ਅਰਥ ਆਸ ਤੇ ਜਿਉਣਾ। ਆਸ ਜਿਹੜੀ ਬੰਦੇ ਨੂੰ ਕਮਜ਼ੋਰ ਕਰ ਦਿੰਦੀ ਹੈ, ਤੁਸੀਂ ਵੇਖੋ ਕਿੰਨੇ ਕਿੰਨੇ ਵੱਡੇ ਬੰਦੇ ਨੇ, ਮਾਇਆ ਬੜੀ ਏ, ਅਹੁਦੇ ਬੜੇ ਨੇ, ਬਹੁਤ ਕੁਝ ਏ, ਆਸ ਕਾਹਦੀ ਏ? ਸਰਪੰਚ ਬਣੇ ਸੀ, ਹੁਣ ਸਾਰਾ ਦਿਨ ਵੱਡੇ ਮੰਤਰੀਆਂ ਦੇ ਪਿੱਛੇ, ਸਾਰਾ ਦਿਨ ਭੀਖ ਭਿਖਾਰੀ ਬਣ ਕੇ ਕਿਉਂ ਫਿਰਦੇ ਨੇ? ਕਹਿੰਦੇ ਅਗਲੀ ਵਾਰੀ MLA ਬਣ ਜਾਈਏ। ਉਹ ਇਕ ਆਸ ਏ, ਆਸ ਉਹਨੂੰ ਕਮਜ਼ੋਰ ਕਰਦੀ। ਹਾਂ, ਗੁਰੂ ਸਾਹਿਬ ਨੇ ਕਿਹਾ ਆਸ ਰੱਖ ਪਰ ਨਿਰਾਸ਼ ਹੋ ਕੇ ਰੱਖ, ਯਤਨ ਕਰ, ਕੋਈ ਇਹਦੇ ਵਿਚ ਰੁਕਾਵਟ ਨਹੀਂ। ਆਸ ਕਰ ਸਕਣਾ, ਯਤਨ ਕਰ ਸਕਣਾ, ਪਰ ਜੇ ਹੋ ਗਿਆ ਤੇ ਰੱਬ ਦਾ ਦਿੱਤਾ ਸਮਝੀ, ਜੇ ਨਾ ਹੋਇਆ ਤੇ ਪਰਵਾਹ ਨਾ ਕਰੀ, ਫਿਰ ਆਸ ਮਾੜੀ ਨਹੀਂ। ਪਰ ਆਮ ਤੌਰ ਤੇ ਆਸ ਕਿਹੜੀ ਏ, ਬੰਦੇ ਨੂੰ ਦੁਖੀ ਕਰ ਦਿੰਦੀ ਏ, ਜੇ ਪੂਰੀ ਹੋ ਗਈ ਤੇ ਹੰਕਾਰੀ ਹੋ ਗਿਆ, ਜੇ ਅਧੂਰੀ ਰਹਿ ਗਈ ਤੇ ਗਮ ਵਿਚ ਚਲਾ ਗਿਆ। ਇਕ ਤੇ ਆਸ ਛੱਡਦੇ, ਕਿਉਂਕਿ ਆਸ ਦਾ ਸਬੰਧ ਭਵਿੱਖ ਨਾਲ ਏ, ਤੇ ਜਦੋਂ ਅਸੀਂ ਭਵਿੱਖ ਵਿਚ ਜਾਂਦੇ ਹਾਂ ਸਾਡਾ ਮਨ ਵਿਕਿਰਤ ਹੋ ਜਾਂਦਾ, ਖਿਲਰ ਜਾਂਦਾ, ਇਕਾਗਰਤਾ ਨਹੀਂ ਰਹਿੰਦੀ, ਉਹ ਵਰਤਮਾਨ ਵਿਚ ਨਹੀਂ ਟਿਕਦਾ। ਇਸ ਕਰਕੇ ਆਸ ਤੇ ਜਿੱਥੇ ਆਸ ਹੋਏਗੀ ਉਥੇ ਅੰਦੇਸ਼ਾ ਜ਼ਰੂਰ ਹੋਏਗਾ। ਅੰਦੇਸ਼ੇ ਦਾ ਅਰਥ ਸ਼ੰਕਾ, ਡਰ। ਜਿਵੇਂ ਆਪਾਂ ਕੋਈ ਕੰਮ ਕਰਨੇ ਆ ਤਾਂ ਕਹਿ ਦਿੰਦੇ ਹਾਂ ਵੀ ਹੋਵੇ, ਕੀ ਪਤਾ ਹੋਵੇ ਕਿ ਨਾ ਹੋਵੇ, ਉਹ ਅੰਦਰੋਂ ਕੰਬਦਾ ਰਹਿੰਦਾ ਮਨ। ਇਹ ਆਸ ਅੰਦੇਸ਼ਾ ਦੂਰ ਕਰ, ਇਨ੍ਹਾਂ ਨੂੰ ਦੂਰ ਕਰ ਦੇ, ਇਉਂ ਮਲ ਜਾਏ ਸਮਾਏ, ਇਸ ਤਰ੍ਹਾਂ ਤੇਰੇ ਮਨ ਦੀ ਮੈਲ ਜਿਹੜੀ ਉਤਰ ਜਾਏਗੀ, ਸਾਹਿਬ ਕਹਿੰਦੇ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ। ਇਹ ਹੁਣ ਸਾਡਾ ਇੱਕ ਸੁਭਾਅ ਦੱਸ ਰਹੇ ਨੇ ਸੱਚੇ ਪਾਤਸ਼ਾਹ ਜੀ ਵੀ ਅਸੀਂ ਕੀ ਕਰਨੇ ਆ, ਸਾਡੀ ਜ਼ਿੰਦਗੀ ਦੀ ਤਰਜ਼ ਕੀ ਜਿਉਣ ਦੀ। ਕਹਿੰਦੇ ਅਸੀਂ ਸਾਰਾ ਦਿਨ ਸੁੱਖ ਹੀ ਮੰਗੀ ਜਾਂਦੇ ਹਾਂ, ਸੁੱਖ ਰਸ ਮੰਗੀ ਜਾਂਦੇ ਹਾਂ ਵੀ ਸਰੀਰ ਨੂੰ ਰਸ ਮਿਲਣ, ਸਰੀਰ ਨੂੰ ਰਸ ਮਿਲ। ਦੁੱਖ ਨੂੰ ਕੋਈ ਨਹੀਂ ਮੰਗਦਾ ਵੀ ਕਿਤੇ ਥੋੜਾ ਬਹੁਤਾ ਦੁੱਖ ਵੀ ਆ ਜਾਏ, ਪਰ ਇਹਦਾ ਵਿਗਿਆਨ ਕੀ ਹੈ ਸੁੱਖ ਤੇ ਦੁੱਖ ਦਾ। ਕਹਿੰਦੇ ਜਿੰਨਾ ਅਸੀਂ ਸਰੀਰ ਦਾ ਸੁੱਖ ਜ਼ਿਆਦਾ ਲੈਂਦੇ ਹਾਂ ਉਨੀ ਪਰਸੈਂਟੇਜ ਵਿੱਚ ਦੁੱਖ ਅੱਗੇ ਜ਼ਿਆਦਾ ਹੁੰਦਾ, ਕਿਉਂਕਿ ਇੱਥੇ ਦੁਨੀਆਂ ਵਿੱਚ ਸੁੱਖ ਤੇ ਦੁੱਖ ਨੇ ਆਪਣੇ ਕੱਪੜੇ ਬਦਲੇ ਹੋਏ। ਸੁੱਖ ਦੁੱਖ ਵਾਲੇ ਕੱਪੜੇ ਪਾ ਕੇ ਆ ਰਿਹਾ ਤੇ ਦੁੱਖ ਸੁੱਖ ਵਾਲੇ, ਅਸੀਂ ਉਹਨੂੰ ਦੁੱਖ ਨੂੰ ਲੈ ਆਉਂਦੇ ਹਾਂ ਕੱਪੜੇ ਉਹਨੇ ਸੁੱਖ ਵਾਲੇ, ਕਿਉਂਕਿ ਲੇਬਲ ਲੱਗਾ। ਜਿਵੇਂ ਅਣਜਾਣ ਬੰਦਾ ਰਸੋਈ ਵਿੱਚ ਜਾਂਦਾ ਤੇ ਉਹਦਾ ਜੀ ਕਰਦਾ ਮੈਂ ਮਿੱਠਾ ਖਾਵਾਂ, ਉਸ ਡੱਬੇ ਦੇ ਉੱਤੇ ਲਿਖਿਆ ਹੋਇਆ ਸ਼ੂਗਰ, ਸ਼ੂਗਰ ਲਿਖਿਆ। ਹੁਣ ਸ਼ੂਗਰ ਦੇ ਵਿੱਚ ਪਿਆ ਨਮਕ, ਰੰਗ ਦੋਵਾਂ ਦਾ ਇੱਕੋ ਜਿਹਾ, ਸਰੂਪ ਦੋਵਾਂ ਦਾ ਸੁਭਾਅ ਨਹੀਂ ਇੱਕੋ ਜਿਹਾ, ਉਹ ਖੰਡ ਸਮਝ ਕੇ ਪੱਕਾ ਮਾਰ ਲੈਂਦਾ। ਇਸ ਤਰ੍ਹਾਂ ਦੁਨੀਆਂ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁੱਖ ਕਹਿੰਦੇ ਹਾਂ ਉਹ ਸਿਰਫ ਸੁੱਖ ਦਾ ਲੇਬਲ ਲੱਗਾ, ਉਹ ਸਿਰਫ ਸ਼ੂਗਰ ਦਾ ਲੇਬਲ ਲੱਗਾ। ਕਿਹਨੂੰ ਪਤਾ ਹੋਵੇਗਾ ਵੀ ਅਸਲ ਵਿੱਚ ਕੀ ਹੈ, ਕਿਹਨੂੰ ਪਤਾ ਹੋਵੇਗਾ? ਜਿਹੜਾ ਰੋਜ਼ ਰਸੋਈ ਵਿੱਚ ਰਹਿੰਦਾ ਉਹਨੂੰ ਪਤਾ ਵੀ ਡੱਬੇ ਬਦਲੇ ਹੋਏ ਨੇ। ਆਹ ਜਿਹੜਾ ਸੰਸਾਰ ਏ ਇੱਥੇ ਸਾਰਿਆਂ ਦੇ ਲੇਬਲ ਬਦਲੇ ਹੋਏ ਨੇ ਚੀਜ਼ਾਂ ਦੇ। ਕੌੜੀਆਂ ਚੀਜ਼ਾਂ ਤੇ ਮਿੱਠਾ ਲੇਬਲ ਲੱਗਾ ਹੋਇਆ, ਮਿੱਠੀਆਂ ਤੇ ਕੌੜਾ ਲੱਗਾ, ਬਾਣੀ ਕੌੜੀ ਲੱਗਦੀ। ਆ ਜਪਜੀ ਸਾਹਿਬ ਪੜ੍ਹੋ, ਹੁਣੇ ਕੌੜੀ, ਲੱਤਾਂ ਵੀ ਦਰਦ ਹੋਣਗੀਆਂ, ਨੀਂਦ ਵੀ ਆਉਂਦੀ ਏ, ਸਰੀਰ ਵਿੱਚ ਦਰਦਾਂ ਵੀ ਹੁੰਦੀਆਂ, ਕਿਉਂ? ਉਹ ਕੌੜੀ ਲੱਗਦੀ। ਪਰ ਜੇ ਕੋਈ ਹਿੰਮਤ ਕਰਕੇ ਨਾ ਉਹਨੂੰ ਮਿੱਠੀ ਕਰਕੇ ਜਪੇ ਅੰਦਰੋਂ, ਫਿਰ ਉਹ ਮਿਠਾਸ ਪੈਦਾ ਹੋਵੇਗੀ। ਇਸ ਲਈ ਕਹਿੰਦੇ ਇਸ ਤਰ੍ਹਾਂ ਸੁੱਖ ਹੈ ਕੋ ਦੁੱਖ ਅਗਲਾ, ਜਿਹਨੂੰ ਤੂੰ ਸੁੱਖ ਸਮਝਦਾ ਉਹਦੇ ਵਿੱਚੋਂ ਦੁੱਖ ਪੈਦਾ ਹੁੰਦੇ ਨੇ। ਇਸ ਵਿਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਨੇ, ਅਗਲਾ ਦਾ ਅਰਥ ਜ਼ਿਆਦਾ ਦੁੱਖ ਪੈਦਾ ਹੁੰਦਾ। ਪਰ ਹੋਵੇ ਕੀ? ਕਹਿੰਦੇ ਜਿੰਨਾ ਚਿਰ ਬੰਦਾ ਮਨਮੁੱਖ ਰਹਿੰਦਾ ਨਾ, ਮਨਮੁੱਖ ਬੂਝ ਨਾ ਹੋਏ, ਮਨ ਦੀ ਦੁਨੀਆਂ ਵਿੱਚ ਜਿਉਂਦਿਆਂ ਇਹ ਭਰਮ ਨਹੀਂ ਟੁੱਟਦਾ, ਉੱਥੇ ਚੀਜ਼ਾਂ ਪੁੱਠੀਆਂ ਦਿਸਦੀਆਂ ਨੇ, ਕਿਉਂਕਿ ਉਹ ਉਲਟਾ ਫਿੱਟ ਹੋਇਆ ਹੋਇਆ, ਉਹਨੇ ਗਲਤ ਹੀ ਖ਼ਬਰ ਦੇਣੀ ਏ। ਜਿੰਨਾ ਚਿਰ ਮਨਮੁੱਖ ਤੋਂ ਗੁਰਮੁਖ ਤੱਕ ਦਾ ਸਫ਼ਰ ਨਹੀਂ ਕਰਦਾ ਉਨਾ ਚਿਰ ਉਹਦੇ ਭਰਮ ਨਹੀਂ ਟੁੱਟਦੇ, ਅਗਿਆਨ ਨਹੀਂ ਟੁੱਟਦਾ, ਤੇ ਗਿਆਨ ਅਵਸਥਾ ਵਿੱਚ ਜਾ ਕੇ ਅਸਲੀਅਤ ਨੂੰ ਜਾਣ ਨਹੀਂ ਸਕਦਾ। ਪਰ ਜਿੱਦਣ ਕੋਈ ਗੁਰਮੁਖ ਹੁੰਦਾ ਹੈ, ਗੁਰੂ ਦੀ ਕਿਰਪਾ ਹੋ ਜਾਂਦੀ, ਉਸ ਵੇਲੇ ਕਹਿੰਦੇ ਸੁੱਖ ਦੁੱਖ ਸਮ ਕਰ ਜਾਣੀਐ। ਕਹਿੰਦੇ ਸੁੱਖ ਆਵੇ ਤੇ ਹੰਕਾਰੀ ਨਾ ਹੋਵੀਂ, ਵਾਹਿਗੁਰੂ ਦੀ ਦਾਤ ਸਮਝੀ, ਫਿਰ ਸੁੱਖ ਕੁਝ ਨਹੀਂ ਕਹੇਗਾ। ਦੁੱਖ ਆਵੇ ਤੇ ਸ਼ਰਧਾ ਨਾ ਤੋੜੀ, ਵੀ ਬੜਾ ਦੁੱਖ ਆ ਗਿਆ, ਕੋਈ ਅਰਦਾਸ ਕਰੀ, ਬਾਣੀ ਪੜ੍ਹੀ, ਸੇਵਾ ਸਿਮਰਨ ਕਰੀ, ਸਤਿਗੁਰੂ ਕਿਰਪਾ ਕਰ ਦੇਣ। ਇਸ ਤਰ੍ਹਾਂ ਜਦੋਂ ਦੋਵਾਂ ਨੂੰ ਸਮ ਬਰਾਬਰ ਕਰਕੇ ਜਾਣੀਐ, ਇਹ ਦਾਤ ਸ਼ਬਦ ਭੇਦ ਸੁੱਖ ਹੋਏ। ਸ਼ਬਦ ਦਾ ਜਦੋਂ ਭੇਦ ਲੱਗ ਜਾਂਦਾ, ਭੇਦ ਯਾਨੀ ਕਿ ਭੇਦ ਆ ਜਾਂਦਾ, ਜਾਂ ਉਹ ਸ਼ਬਦ ਵਿੰਨਿਆ ਜਾਂਦਾ, ਅੰਦਰ ਟਿਕ ਜਾਂਦਾ, ਉਦੋਂ ਸੁੱਖ ਮਿਲਦਾ ਜਦੋਂ ਜੀਵਨ ਦੇ ਵਿੱਚ ਸੁਭਾਅ ਵਿੱਚ ਨਾਮ ਟਿਕ ਜਾਏ। ਹਜੂਰ ਕਹਿੰਦੇ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ, ਬਿਆਸ ਦੇ ਲਿਖੇ ਹੋਏ ਗ੍ਰੰਥ ਤੇ ਬ੍ਰਹਮਾ ਦੇ ਲਿਖੇ ਹੋਏ ਵੇਦ ਬੜੇ ਬੰਦੇ ਪੜ੍ਹਦੇ ਨੇ ਤੇ ਬੜੇ ਬੰਦੇ ਉੱਚੀ ਉੱਚੀ ਉਹਨਾਂ ਨੂੰ ਪੁਕਾਰ ਰਹੇ ਨੇ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਮੁਨ ਜਨ ਸੇਵਕ ਸਾਧਕਾਂ ਨਾਮ ਰਤੇ ਗੁਣਤਾਸ। ਪਰ ਕਹਿੰਦੇ ਇਨ੍ਹਾਂ ਦੇ ਵਿੱਚ ਜਿਹੜੇ ਮੁਨੀ ਸੇਵਕ ਤੇ ਸਾਧਨਾ ਕਰਨ ਵਾਲੇ ਸਿੱਧ ਤੇ ਜਨ, ਭਾਵੇਂ ਵੇਦ ਪੜ੍ਹਦੇ ਨੇ ਤੇ ਭਾਵੇਂ ਨਹੀਂ ਪੜ੍ਹਦੇ, ਜੇ ਤੇ ਰੰਗੇਗਾ ਨਾਮ ਵਿੱਚ, ਨਾਮ ਰਤੇ ਗੁਣਤਾਸ, ਤੇ ਵਾਹਿਗੁਰੂ ਦਾ ਸੁਭਾਅ ਉਨ੍ਹਾਂ ਦਾ ਤਾਂ ਟਿਕਣਾ ਜੇ ਅੰਦਰ ਨਾਮ ਟਿਕੇਗਾ, ਤੇ ਨਹੀਂ ਤੇ ਕੱਲੀ ਪੜ੍ਹਾਈ ਨਾਲ ਕੁਝ ਨਹੀਂ। ਚਾਰੇ ਵੇਦ ਕੋਈ ਪੜ੍ਹੀ ਜਾਏ, ਜਿੰਨਾ ਮਰਜ਼ੀ ਪੜ੍ਹੇ, ਕੁਝ ਪ੍ਰਾਪਤ ਨਹੀਂ ਹੋਣ ਵਾਲਾ। ਸੱਚੇ ਪਾਤਸ਼ਾਹ ਕਹਿੰਦੇ ਸੱਚ ਰਤੇ ਸੇ ਜਿਣ ਗਏ, ਜਿਹੜੇ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਰੰਗੇ ਗਏ ਨੇ, ਉਹ ਇਸ ਜ਼ਿੰਦਗੀ ਨੂੰ ਜਿੱਤ ਗਏ। ਹਉ ਸਾਧ ਬਲਿਹਾਰੈ ਤਾਸ, ਸਾਹਿਬ ਕਹਿੰਦੇ ਮੈਂ ਉਨ੍ਹਾਂ ਤੋਂ ਸਦਾ ਬਲਿਹਾਰ ਜਾਣਾ। ਚਉ ਜੁਗ ਮੈਲੇ ਮਲ ਭਰੇ, ਪਰ ਜਿਹੜੇ ਮਨਮੁੱਖ ਮਾਇਆ ਦੇ ਮੂੰਹ ਵਿਚ ਫਸੇ ਰਹਿੰਦੇ ਉਹ ਅੰਦਰੋਂ ਮੈਲ ਨਾਲ ਭਰੇ ਰਹਿੰਦੇ ਨੇ। ਜਿਨ ਮੁਖ ਨਾਮ ਨਾ ਹੋਏ, ਜਿਨ੍ਹਾਂ ਦੇ ਮੂੰਹ ਵਿਚ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਨਹੀਂ ਟਿਕਦਾ ਉਹ ਮੈਲ ਨਾਲ ਭਰੇ ਰਹਿੰਦੇ ਨੇ। ਹਜ਼ੂਰ ਕਹਿੰਦੇ ਭਗਤੀ ਭਾਏ ਵਿਹੂਣਿਆ, ਮੂੰਹ ਕਾਲਾ ਪਤ ਖੋਏ। ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਤੇ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਉਨ੍ਹਾਂ ਦਾ ਸਮਝੋ ਮੂੰਹ ਕਾਲਾ ਹੋ ਗਿਆ ਤੇ ਉਨ੍ਹਾਂ ਦੀ ਪਤ ਗਵਾਚ ਗਈ। ਦੁਨੀਆਂ ਵਿਚ ਪਦਾਰਥਾਂ ਵਿਚ ਫਸ ਕੇ ਖੁਆਰ ਹੋਏ ਨੇ। ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ, ਜਿਨ੍ਹਾਂ ਨੇ ਐਸੇ ਵਾਹਿਗੁਰੂ ਦਾ ਨਾਮ ਜਿਹੜਾ ਸੀ ਵਿਸਾਰ ਦਿੱਤਾ ਭੁਲਾ ਦਿੱਤਾ ਹੈ ਉਹ ਅਵਗਣਾਂ ਵਿਚ ਲੁੱਟੇ ਗਏ। ਮੁੱਠੀ ਦਾ ਅਰਥ ਹੈ ਖੁਆਰ ਹੋ ਗਏ, ਰੋਂਦੇ ਰਹੇ, ਸੰਸਾਰ ਵਿਚ ਸੱਚ ਤੋਂ ਵਾਂਝੇ ਰਹਿ ਗਏ। ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵਾਹਿਗੁਰੂ ਨੂੰ ਬੜਾ ਖੋਜਿਆ, ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਏ, ਪਰ ਜਿੰਨਾ ਚਿਰ ਉਹਦੇ ਡਰ ਯਾਨੀ ਕਿ ਉਹਦੀ ਹਜ਼ੂਰੀ ਵਿਚ ਨਹੀਂ ਨਾ ਜਾਂਦੇ ਗੁਰੂ ਦੇ ਡਰ ਥੱਲੇ। ਡਰ ਦਾ ਇੱਥੇ ਅਰਥ ਹੈ ਮਰਿਆਦਾ। ਜਿੰਨਾ ਚਿਰ ਗੁਰੂ ਕੀ ਮਰਿਆਦਾ ਦੇ ਅਨੁਸਾਰ ਜੀਵਨ ਨਹੀਂ ਜਿਉਂਦੇ ਲੱਭਿਆਂ ਲੱਭਦਾ ਨਹੀਂ। ਜਿੱਦਣ ਅੰਦਰ ਭੈ ਮਰਿਆਦਾ ਆ ਗਈ, ਗੁਰੂ ਦੇ ਦੱਸੇ ਮਾਰਗ ਤੇ ਤੁਰ ਪੈ, ਮਿਲੇ ਮਿਲਾਏ, ਉਹ ਮਿਲ ਪੈਂਦਾ ਤੇ ਵਾਹਿਗੁਰੂ ਨੂੰ ਆਪਣੇ ਵਿਚ ਮਿਲਾ ਲੈਂਦਾ। ਆਪ ਪਛਾਣ ਘਰ ਵਸੈ, ਆਪਣੇ ਆਪ ਨੂੰ ਉਹਨੇ ਪਹਿਚਾਣ ਲਿਆ ਤੇ ਲਗਾਤਾਰ ਮਨ ਦੇ ਫੁਰਨੇ ਬੰਦ ਹੋ ਗਏ, ਹੁਣ ਘਰ ਵਿਚ ਵਸਦਾ। ਤੇ ਫੁਰਨੇ ਕਦੋਂ ਬੰਦ ਹੋਏ? ਕਹਿੰਦੇ ਹਉ ਮੈਂ ਤ੍ਰਿਸ਼ਨਾ ਜਾਏ, ਜਦੋਂ ਅੰਦਰੋਂ ਦੋ ਚੀਜ਼ਾਂ ਟੁੱਟ ਗਈਆਂ, ਇਕ ਤ੍ਰਿਸ਼ਨਾ ਖਤਮ ਹੋ ਗਈ, ਇਕ ਹੰਕਾਰ ਖਤਮ ਹੋ ਗਿਆ। ਨਾਨਕ ਨਿਰਮਲ ਉਜਲੇ ਜੋਰਾ ਤੇ ਹਰ ਨਾਏ। ਇਸ ਤਰ੍ਹਾਂ ਕਮਾਈ ਕਰਕੇ ਉਨ੍ਹਾਂ ਨੇ ਆਪਣੇ ਆਪੇ ਨੂੰ ਨਿਰਮਲ ਪਵਿੱਤਰ ਤੇ ਉਜਲ ਕਰ ਲਿਆ ਤੇ ਵਾਹਿਗੁਰੂ ਦੇ ਨਾਮ ਦੇ ਵਿਚ ਰੰਗੇ ਗਏ ਹਨ। ਅਗਲਾ ਸ਼ਬਦ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਪਹਿਲਾ, ਸੁਣ ਮਨ ਭੁੱਲੇ ਬਾਬਰੇ ਗੁਰ ਕੀ ਚਰਨੀ ਲਾਗ। ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਐ ਕਮਲੇ ਮਨੁੱਖ, ਐ ਭੁੱਲੇ ਹੋਏ ਮਨੁੱਖ, ਭੁੱਲਾ ਸ਼ਬਦ ਕਿਹਨੂੰ ਕਹੀਦਾ? ਜਿਹੜਾ ਕੰਮ ਕਰਨ ਆਇਆ ਸੀ ਉਹ ਭੁੱਲ ਗਿਆ, ਯਾਦ ਨਾ ਰਿਹਾ, ਚੇਤੇ ਵਿਚੋਂ ਨਿਕਲ ਗਿਆ, ਉਹਨੂੰ ਆਪਾਂ ਕਹਿੰਦੇ ਹਾਂ ਜਿਹੜੇ ਕੰਮ ਲਈ ਤੂੰ ਆਇਆ ਸੀ ਉਹ ਤੇ ਭੁੱਲ ਚੁੱਕਾ ਹੈ। ਹੇ ਮੇਰੇ ਮਨ ਤੂੰ ਭੁੱਲ ਗਿਆ, ਤੂੰ ਆਇਆ ਕਾਹਦੇ ਵਾਸਤੇ ਸੀ? ਜਨਮ ਤੋਂ ਪਹਿਲਾਂ ਤੇਰਾ ਐਗਰੀਮੈਂਟ ਸੀ ਵਾਹਿਗੁਰੂ ਨਾਲ ਕਿ ਜਨਮ ਲੈਂਦਿਆਂ ਸਾਰ ਮੇਰਾ ਕੰਮ ਨਾਮ ਜਪਣਾ ਹੀ ਹੋਵੇਗਾ, ਪਰ ਇੱਥੇ ਆ ਕੇ ਹੋਰ ਵਸਤੂਆਂ ਵੇਖ ਕੇ ਤੂੰ ਭੁੱਲ ਗਿਆ, ਇਸ ਕਰਕੇ ਬਾਬਰੇ ਹੇ ਕਮਲੇ ਮਨ ਗੁਰ ਕੀ ਚਰਨੀ ਲਾਗ। ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ ਜਾ, ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ। ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁੱਖ ਭਾਗ। ਕਹਿੰਦੇ ਵਾਹਿਗੁਰੂ ਦਾ ਨਾਮ ਜਪ ਤੇ ਉਸ ਨਾਮ ਦਾ ਧਿਆਨ ਕਰ, ਉਹਨੂੰ ਯਾਦ ਕਰ, ਜਮ ਮੌਤ ਤੇਰੇ ਤੋਂ ਡਰ ਜਾਏਗੀ, ਦੁੱਖ ਤੇਰੇ ਤੋਂ ਦੂਰ ਭੱਜ ਜਾਣਗੇ, ਦੂਰ ਚਲੇ ਜਾਣਗੇ। ਦੁੱਖ ਘਣੋ ਦੁਹਾਗਣੀ, ਕਿਉਂ ਥਿਰ ਰਹੇ ਸੁਹਾਗ। ਇਸ ਤਰ੍ਹਾਂ ਦੀ ਦੁਹਾਗਣ ਜੀਵ ਇਸਤਰੀ ਨੂੰ ਘਣੋ ਜ਼ਿਆਦਾ ਦੁੱਖ ਲੱਗਾ ਰਹਿੰਦਾ। ਕਿਉਂ? ਉਹ ਨਾਮ ਤੋਂ ਹੀਣ ਹੈ। ਕਿਉਂ ਥਿਰ ਰਹੇ ਸੁਹਾਗ, ਤੇ ਵਾਹਿਗੁਰੂ ਉਹਦੇ ਕੋਲ ਫਿਰ ਸਦਾ ਵਾਸਤੇ ਨਹੀਂ ਰਹਿੰਦਾ। ਅਕਾਲ ਪੁਰਖ ਰੂਪੀ ਸੁਹਾਗ ਉਹਨੂੰ ਤਿਆਗ ਦਿੰਦਾ, ਕਿਉਂਕਿ ਉਹਦੇ ਕੋਲੋਂ ਅਵਗਣਾਂ ਦੀ ਬਦਬੂ ਆਉਂਦੀ ਏ, ਗੁਣ ਉਹਦੇ ਵਿਚੋਂ ਚਲੇ ਜਾਂਦੇ ਨੇ। ਸਾਹਿਬ ਕਹਿੰਦੇ ਭਾਈ ਰੇ ਅਵਰ ਨਾਹੀ ਮੈਂ ਥਾਂ। ਕਹਿੰਦੇ ਹੋਰ ਕੋਈ ਐਸਾ ਥਾਂ ਨਹੀਂ, ਹੋਰ ਕੋਈ ਐਸਾ ਆਸਰਾ ਨਹੀਂ ਹੈ ਭਾਈ ਜਿਹੜਾ ਤੈਨੂੰ ਰਜਾ ਸਕੇ, ਤ੍ਰਿਪਤ ਕਰ ਸਕੇ। ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ। ਬਸ ਇੱਕੋ ਹੀ ਮੇਰਾ ਤੇ ਅਸਰ ਹੈ, ਇੱਕੋ ਹੀ ਮੇਰੀ ਪੂੰਜੀ ਹੈ ਧਨ, ਇੱਕੋ ਹੀ ਮੇਰਾ ਖਜ਼ਾਨਾ ਹੈ। ਗੁਰੂ ਨੇ ਜਿਹੜਾ ਨਾਮ ਬਖਸ਼ਿਆ ਉਹਦੀ ਕਮਾਈ ਕਰ ਕਰਕੇ ਅੰਦਰ ਭੰਡਾਰ ਭਰੇ ਗਏ ਨੇ। ਰਹਾਓ ਗੁਰਮਤ ਪਤ ਸਵਾਸ ਹੈ ਤਿਸ ਤਿਸ ਕੈ ਸੰਗ ਮਿਲਾਓ। ਗੁਰਮਤ ਪਤ ਸਵਾਸ ਤਿਸ ਇਸ ਕੈ ਸੰਗ ਮਿਲਾਓ। ਬਸ ਇਕ ਚੀਜ਼ ਧਾਰਨ ਜੇ ਕੋਈ ਕਰ ਲੈ ਗੁਰੂ ਕੀ ਮਤ ਤੇ ਪਤੀ ਵੱਲੋਂ ਉਹਨੂੰ ਪਤ ਮਿਲਦੀ ਹੈ ਪਰਮਾਤਮਾ ਵੱਲੋਂ ਤੇ ਸ਼ਾਬਾਸ ਮਿਲੀ। ਕਿਉਂ? ਜਿਹੜੇ ਕੰਮ ਲਈ ਆਇਆ ਸੀ ਉਹ ਕਰ ਲਿਆ। ਜਿਸ ਕੈ ਸੰਗ ਮਿਲਾਓ ਤੇ ਉਹਦੇ ਨਾਲ ਮਿਲਾਪ ਹੋ ਗਿਆ ਵਾਹਿਗੁਰੂ ਦੇ ਨਾਲ। ਹੁਣ ਕਿਵੇਂ ਦੀ ਹਾਲਾਤ ਏ? ਹਜ਼ੂਰ ਕਹਿੰਦੇ ਤਿਸ ਬਿਨ ਘੜੀ ਨਾ ਜੀਵੋ ਬਿਨ ਨਾ ਵੈ ਮਰ ਜਾਓ। ਉਸ ਵਾਹਿਗੁਰੂ ਤੋਂ ਬਿਨਾ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਵਰਤਦੇ ਨਹੀਂ ਉਹਦੀ ਕੀਮਤ ਦਾ ਓਨਾ ਚਿਰ ਪਤਾ ਨਹੀਂ ਲੱਗਦਾ ਵਰਤਣ ਤੋਂ ਬਿਨਾ। ਨਾਮ ਇਕ ਹੋਰ ਦੁਨੀਆਂ ਦੀ ਵਸਤੂ ਹੈ। ਠੀਕ ਏ, ਪੜ੍ਹਨ ਵਿਚ ਅਸੀਂ ਪੜ੍ਹ ਦਿੰਦੇ ਹਾਂ, ਗਾਉਣ ਵਾਲੇ ਗਾ ਦਿੰਦੇ ਨੇ, ਕਥਾ ਵਾਲਾ ਕਥਾ ਕਰ ਦਿੰਦਾ ਹੈ, ਪਰ ਨਾਮ ਦੀ ਕਮਾਈ ਦਾ ਰਸ ਤੇ ਆਨੰਦ ਟਿਕਾ ਪਤਾ ਉਦਣ ਪੂਰਾ ਲੱਗਦਾ ਨੀ ਤੇ ਅਕੇਵਾ ਬੜਾ ਆਉਂਦਾ ਜਿੱਦਣ ਉਹਨੂੰ ਅੰਦਰ ਲੈ ਕੇ ਜਾਂਦੇ ਆ ਅੰਦਰ। ਉਸ ਤੋਂ ਬਾਅਦ ਫਿਰ ਕੀ ਹੁੰਦਾ? ਤਿਸ ਬਿਨ ਘੜੀ ਨਾ ਜੀਵਾਉ। ਉਹ ਮਨੁੱਖ ਜਿਨੇ ਇਕ ਤੁਪਕਾ ਮਾਤਰ ਉਹਦਾ ਆਨੰਦ ਮਾਣ ਲਿਆ ਪੰਜ ਸੱਤ ਮਿੰਟਾਂ ਵਾਸਤੇ, ਉਹ ਪਰਤ ਕੇ ਉਹਦੇ ਤੋਂ ਬਿਨਾਂ ਜਿਉ ਨਹੀਂ ਸਕਦਾ। ਬਿਨ ਨਾਵੈ ਮਰ ਜਾਉ, ਇੰਜ ਉਹਨੂੰ ਲੱਗਦਾ ਵੀ ਨਾਮ ਤੋਂ ਬਿਨਾਂ ਮੇਰੀ ਮੌਤ ਹੋ ਜਾਏਗੀ, ਮੈਂ ਖਤਮ ਹੋ ਜਾਗਾ। ਮੈਂ ਅੰਦੁਲੇ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਉ। ਟੇਕ ਦਾ ਅਰਥ ਹੁੰਦਾ ਸੋਟੀ ਤੇ ਘਰ ਜਾਉ। ਕਹਿੰਦੇ ਜਿਵੇਂ ਇਕ ਅੱਖਾਂ ਤੋਂ ਹੀਣ ਮਨੁੱਖ ਘਰੋਂ ਬਾਹਰ ਚਲਾ ਜਾਏ ਨਾ ਤੇ ਉਹ ਫਿਰ ਕੀ ਕਰਦਾ? ਸੋਟੀ ਦੇ ਆਸਰੇ ਆਪਣੇ ਘਰ ਵਾਪਸ ਆ ਜਾਂਦਾ। ਕਹਿੰਦੇ ਮੇਰਾ ਘਰ ਸੀ, ਮੇਰਾ ਅੰਤਿਸ਼ਕਰਨ ਵਾਹਿਗੁਰੂ ਦਾ ਦਰ ਬਾਣੀ, ਪਰ ਮੈਨੂੰ ਹੁਣ ਉਹਦਾ ਰਾਹ ਨਹੀਂ ਆਉਂਦਾ, ਕਿਵੇਂ ਵਾਪਸ ਮੁੜਾਂ? ਕਹਿੰਦੇ ਨਾਮ ਦੀ ਸੋਟੀ ਹੱਥ ਵਿਚ ਫੜ ਲੈ। ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਉ। ਨਾਮ ਦੀ ਟੇਕ ਲੈ ਕੇ, ਗੁਰਬਾਣੀ ਦੀ ਟੇਕ, ਬਸ ਬਾਣੀ ਨਾਲ ਜੁੜ ਗਿਆ ਤੇ ਬਾਣੀ ਨੇ ਆਪਣੇ ਆਪ ਖਿੱਚ ਕੇ ਨਾਮ ਵਿਚ ਲੈ ਜਾਣਾ ਤੇ ਨਾਮ ਨੇ ਵਾਹਿਗੁਰੂ ਦੇ ਘਰ ਤੱਕ ਲੈ ਜਾਣਾ। ਇਸ ਤਰ੍ਹਾਂ ਕਹਿੰਦੇ ਮੈਂ ਅੰਨੇ ਨੂੰ ਹੋਰ ਕੋਈ ਆਸਰਾ ਨਹੀਂ ਨਾਮ ਤੋਂ ਬਿਨਾਂ, ਉਹਦੇ ਦੁਆਰੇ ਮੈਂ ਆਪਣੇ ਘਰ ਜਾ ਸਕਣਾ। ਪਰ ਦੂਜੇ ਪਾਸੇ ਕਹਿੰਦੇ ਗੁਰੂ ਜਿਨ੍ਹਾਂ ਕਾ ਅੰਦੁਲਾ ਚੇਲੇ ਨਾ ਹੀ ਠਾਉ। ਜਿਨ੍ਹਾਂ ਦਾ ਗੁਰੂ ਹੀ ਅੰਨਾ ਹੋਇਆ ਪਿਆ, ਸੰਸਾਰ ਦੀ ਮਾਇਆ ਵਿਚ ਫਸਿਆ ਪਿਆ, ਸੰਸਾਰ ਦੀਆਂ ਝਗੜਿਆਂ ਵਿਚ, ਧੰਦਿਆਂ ਦੇ ਵਿਚ ਜਿਨ੍ਹਾਂ ਦਾ ਮਨ ਫਸਿਆ, ਉਹ ਗੁਰੂ ਅੰਨੇ ਨੇ ਤੇ ਚੇਲਿਆਂ ਨੂੰ ਕਿੱਥੇ ਲੈ ਕੇ ਜਾਣਗੇ? ਇਹ ਤੇ ਠੀਕ ਏ, ਚੇਲਾ ਅੰਨਾ ਹੋਵੇ ਤੇ ਸਰ ਜਾਂਦਾ, ਉਹਨੂੰ ਨਾ ਦਿਸੇ ਤੇ ਸਰ ਜਾਂਦਾ, ਪਰ ਜਿਹੜਾ ਅੱਗੇ ਤੁਰਦਾ ਉਹਨੂੰ ਵੀ ਕੋਈ ਨਹੀਂ ਦਿਸਦਾ। ਅੰਧੇ ਕੋ ਅੰਧਾ ਮਿਲੇ ਕਰ ਕਰ ਲੰਬੇ ਹਾਥ, ਹੁਣ ਤੇ ਹਾਲਾਤ ਤਕਰੀਬਨ ਇਸ ਤਰ੍ਹਾਂ ਹੀ ਬਣੀ ਹੋਈ। ਜਿਹਨੂੰ ਸਤਸੰਗ ਜੀ ਨੌਕਰੀ ਨਾ ਮਿਲੇ, ਜਿਹਦੀ ਵਾਹੀ ਵਿਚ ਫਸਲ ਨਾ ਹੋਵੇ, ਉਹ ਆਪਣਾ ਖੋਲ ਕੇ ਬਹਿ ਜਾਏ, ਕੰਮ ਬਹੁਤ ਵਧੀਆ ਚੱਲਦਾ, ਦਿਸੇ ਭਾਵੇਂ ਨਾ ਦਿਸੇ, ਰੱਬ ਦਾ ਹੈ ਪਤਾ ਕਿ ਨਹੀਂ, ਕੌਣ ਪੁੱਛਦਾ? ਬਸ ਇਹ ਕੰਮ ਬਹੁਤ ਚੱਲਦਾ। ਕਹਿੰਦੇ ਗੁਰੂ ਜਿਨ੍ਹਾਂ ਕਾਂਦਲਾ ਚੇਲੇ ਨਾ ਹੀ ਠਾਉ, ਚੇਲਿਆਂ ਨੂੰ ਕਿੱਥੋਂ ਥਾਂ ਮਿਲੇਗਾ? ਗੁਰੂ ਹੋਵੇ ਪੂਰਾ, ਗੁਰੂ ਹੋਵੇ ਗੁਰੂ ਗ੍ਰੰਥ ਸਾਹਿਬ ਵਰਗਾ, ਤੇ ਸਿੱਧਾ ਵਾਹਿਗੁਰੂ ਦੇ ਘਰ ਨਾਲ ਜੋੜਦਾ। ਜਦੋਂ ਸਿੱਖ ਬਾਣੀ ਨਾਲ ਜੁੜੇ, ਬਾਣੀ ਦਾ ਅਭਿਆਸ ਕਰੇ ਤੇ ਡਾਇਰੈਕਟ ਸਿੱਧਾ ਅੰਦਰਲੇ ਰਾਹ ਤੇ ਜਾ ਕੇ ਉਹ ਵਾਹਿਗੁਰੂ ਦੇ ਦਰ ਤੱਕ ਲੈ ਜਾਏ। ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾਵੈ ਕਿਆ ਸਵਾਉ। ਕਹਿੰਦੇ ਨਾਮ ਤੋਂ ਬਿਨਾਂ ਲਾਭ ਨਹੀਂ ਮਿਲਦਾ ਪਰਮਾਰਥ ਰੱਬ ਦੇ ਘਰ ਵਿਚ, ਤੇ ਸਤਿਗੁਰੂ ਪੂਰੇ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਤੋਂ ਬਿਨਾਂ ਨਾਮ ਨਹੀਂ ਮਿਲਦਾ। ਆਏ ਗਿਆ ਪਛਤਾਵਣਾ ਜਿਉ ਸੁੰਜੈ ਘਰ ਕਾਉ। ਗੁਰੂ ਤੋਂ ਬਿਨਾਂ ਮਨੁੱਖ ਧਰਮ ਦੀ ਦੁਨੀਆਂ ਵਿਚ ਇਸ ਤਰ੍ਹਾਂ ਜਿਵੇਂ ਸੁੰਜੇ ਘਰ ਵਿਚ ਕਾਂ ਉਤੋਂ ਅਡਾਰੀ ਮਾਰ ਕੇ ਬਹਿੰਦਾ ਵੀ ਕੋਈ ਟੁਕੜਾ ਰੋਟੀ ਦਾ ਖਾਂਦਾ ਵਗਾਏਗਾ ਤੇ ਮੈਨੂੰ ਵੀ ਮਿਲ ਜਾਏਗਾ, ਪਰ ਉਥੇ ਰਹਿੰਦਾ ਹੀ ਕੋਈ ਨਹੀਂ ਸੀ, ਕਾਂ ਬੈਠਾ ਵਿਚਾਰਾ, ਚਾਹਾਂ ਪਾਸੇ ਵੇਖਿਆ ਵੀ ਇੱਥੇ ਕੋਈ ਚੁੱਲ ਚੌਂਕਾ ਹੈ ਕਿ ਨਹੀਂ, ਕੋਈ ਚਾਰ ਗ੍ਰਾਹੀਆਂ ਵਗਾਈਆਂ ਨੇ ਕਿਸੇ ਕੇ ਨਹੀਂ, ਉਹਨੇ ਵੇਖਿਆ ਤੇ ਰਹਿੰਦਾ ਹੀ ਕੋਈ ਨਹੀਂ। ਇਸ ਤਰ੍ਹਾਂ ਜਿਸ ਧਰਮ ਦੇ ਮਾਰਗ ਤੇ ਗੁਰੂ ਹੁੰਦਾ ਹੀ ਨਹੀਂ, ਉਹਦੇ ਕੋਲ ਕੱਖ ਨਹੀਂ ਹੁੰਦਾ, ਉਥੇ ਹੈ ਹੀ ਕੱਖ ਨਹੀਂ, ਵਿਚਾਰੇ ਆਉਂਦੇ ਨੇ ਜਗਿਆਸੂ ਚੇਲੇ, ਲੋਕ ਤੇ ਭਟਕਦੇ ਫਿਰਦੇ ਨੇ, ਕਿਤੋਂ ਠੰਡ ਮਿਲੇ, ਕਿਤੋਂ ਰਾਹ ਮਿਲੇ, ਕਿਤੋਂ ਟਿਕਾ ਮਿਲੇ, ਉਹ ਵਿਚਾਰੇ ਕੀ ਕਰਨ? ਥੋੜਾ ਜਿਹਾ ਚਿਰ ਰਹਿੰਦੇ ਨੇ, ਪਹਿਲਾਂ ਪਹਿਲਾਂ ਲਿਸ਼ਕ ਲਿਸ਼ਕਾਰੇ ਮਿਲਦੇ ਨੇ ਉਨ੍ਹਾਂ ਨੂੰ ਚਾਰ ਕੱਪੜਿਆਂ ਦੇ, ਪਰ ਜਦੋਂ ਉਥੇ ਨਹੀਂ ਕੁਝ ਲੱਭਦਾ ਤੇ ਨਿਰਾਸ਼ ਹੋ ਜਾਂਦੇ ਨੇ ਉਸ ਕਾਂ ਵਾਂਗੂ, ਵੀ ਇੱਥੇ ਤੇ ਗ੍ਰਾਹੀ ਕੋਈ ਆਪ ਨਹੀਂ ਖਾਂਦਾ ਤੇ ਤੈਨੂੰ ਕੌਣ ਵਗਾਏਗਾ, ਕਾਂ ਨੂੰ ਤਾਂ ਮਿਲੇਗੀ ਨਾ, ਬਾਹਰੋਂ ਆਏ ਕੁੱਤੇ ਨੂੰ ਕਾਂ ਨੂੰ ਰੋਟੀ ਤਾਂ ਪੈਗੀ ਜੇ ਉਸ ਘਰ ਵਿਚ ਪਹਿਲਾਂ ਪੱਕੀ ਏ, ਚਲੋ ਚਾਰ ਖਾਧੀਆਂ ਸਨ ਇਕ ਵਧੀ ਤੇ ਘੋਰ ਕੇ ਵਗਾ ਦਿੱਤੀ, ਤੇ ਜਿਹੜੇ ਨਕਲੀ ਗੁਰੂ ਤੇ ਨਕਲੀ ਸਾਧ ਬਣੇ ਬੈਠੇ ਉਹ ਤੇ ਉਥੇ ਰੋਟੀ ਨਾਮ ਦੀ ਉਥੇ ਪੱਕਦੀ ਕੋਈ ਨਹੀਂ, ਉਸ ਤਰ੍ਹਾਂ ਹੀ ਬੈਠੇ ਨੇ, ਤੇ ਜਿਹੜੇ ਉਨ੍ਹਾਂ ਦੇ ਕੋਲ ਗਏ ਬਸ ਉਨ੍ਹਾਂ ਨੂੰ ਝੂਠੀਆਂ ਤਸੱਲੀਆਂ ਦੇਣਗੇ ਵੀ ਤੇਰੇ ਮੁੰਡੇ ਦਾ ਵੀਜ਼ਾ ਲੱਗ ਜਾਏਗਾ, ਤੇਰਾ ਮੁੰਡਾ ਪਾਸ ਹੋ ਜਾਏਗਾ। ਜੇ ਹੁੰਦਾ ਸੱਚ ਤੇ ਇਹ ਕੰਮ, ਇਹਦੇ ਸ਼ੱਕ ਨਹੀਂ, ਇਹ ਵੀ ਅਰਦਾਸਾਂ ਗੁਰੂ ਗ੍ਰੰਥ ਸਾਹਿਬ ਕੋਲ ਹੋਣੀਆਂ ਚਾਹੀਦੀਆਂ। ਕਈ ਵਾਰੀ ਅਸੀਂ ਕਹਿੰਦੇ ਹਾਂ ਇਨ੍ਹਾਂ ਗੱਲਾਂ ਨੂੰ ਕਰੋ ਹੀ ਨਾ, ਨਹੀਂ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਸੀਂ ਅਰਦਾਸ ਹੀ ਰੋਕ ਦਿੱਤੀ ਵੀ ਤੁਸੀਂ ਸੰਸਾਰਿਕ ਕੰਮ ਦੀ ਅਰਦਾਸ ਕਰਨੀ ਹੀ ਨਹੀਂ, ਕਹਿੰਦੇ ਨਾਮ ਹੀ ਇਕੱਲਾ ਮੰਗੋ, ਨਾਮ ਵੀ ਮੰਗੋ ਤੇ ਜੇ ਲੋੜ ਹੈ ਭਾਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ ਵੀ ਆਹ ਸਾਨੂੰ ਚਾਹੀਦਾ ਮਹਾਰਾਜ, ਤੇ ਅਸੀਂ ਬਣ ਕੇ ਬਹੁਤੇ ਵੱਡੇ ਗਿਆਨਵਾਨ। ਕਹਿੰਦੇ ਇਹ ਸੰਸਾਰ ਦੀ ਤੇ ਗੱਲ ਹੀ ਛੱਡੋ ਜੀ, ਤੇ ਉਹਦਾ ਨਤੀਜਾ ਕੀ ਨਿਕਲਿਆ, ਉਹ ਵਿਚਾਰੇ ਚੁੱਪ ਤੇ ਕਰ ਜਾਣਗੇ, ਮਨ ਵਿਚ ਗੱਲ ਦੱਬ ਕੇ ਬਹਿ ਜਾਂਦੇ, ਫਿਰ ਕਹਿੰਦੇ ਉਥੇ ਤੇ ਕੋਈ ਕਹਿੰਦੇ ਇਹ ਗੱਲ ਹੀ ਨਹੀਂ ਕਰਨੀ ਸੰਸਾਰ ਦੀ ਚੀਜ਼ ਦੀ, ਕਹਿੰਦੇ ਚਲੋ ਫਿਰ ਪੰਡਿਤ ਜੀ ਕੋਲ ਚੱਲੀਏ, ਤੇ ਪੰਡਿਤ ਹੋਰੀ ਤੇ ਪਹਿਲੇ ਤਿਆਰ ਨੇ, ਉਨ੍ਹਾਂ ਦੇ ਪਹਿਲੇ ਤਰੀਕਾ ਲੱਭਾ ਹੈ ਬੰਦੇ ਨੂੰ ਲੁੱਟਣ ਦਾ ਤੇ ਹੋਰ ਸਾਰੇ ਜਿਹੜੇ ਲੋਕ ਨੇ, ਤੇ ਆਪਾਂ ਰਾਹ ਬੰਦ ਕਰ ਦਿੱਤਾ ਗੁਰਮਤ ਵਿਚ। ਇਹ ਜਿਹੜਾ ਜਦੋਂ ਅਸੀਂ ਬਹੁਤਾ ਪੜ੍ਹ ਜਾਂਦੇ ਹਾਂ ਨਾ, ਉਹ ਇਕ ਅਵਸਥਾ ਕੈਟਾਗਰੀ ਜਿੱਥੇ ਜਾ ਕੇ ਸੰਸਾਰ ਦੀ ਮੰਗ ਖਤਮ ਹੋ ਜਾਂਦੀ, ਪਰ ਆਪਾਂ ਨੇ ਪਹਿਲੀ ਕਲਾਸ ਵਾਲੇ ਬੱਚੇ ਨੂੰ ਦਸਵੀਂ ਵਿਚ ਜਾ ਕੇ ਬਿਠਾ ਦਿੱਤਾ ਵੀ ਉਹ ਗਾਈਡ ਵੀ ਨਹੀਂ ਚੁੱਕ ਸਕਦਾ ਜੇ ਉਹਦੀ ਉਮਰ ਵੀ ਘੱਟ ਹੈ, ਉਹਦੇ ਤੋਂ ਵਿਚਾਰੇ ਤੋਂ ਅਜੇ ਕਿਤਾਬਾਂ ਹੀ ਨਹੀਂ ਚੁੱਕੀ ਜਾਂਦੀਆਂ, ਖੁੱਲਦੀਆਂ ਕਿੱਧਰੋਂ ਨੇ ਉਹਨੂੰ ਪਤਾ ਹੀ ਨਹੀਂ, ਅਜੇ ਉਹਦਾ ਪੂਰਨਿਆਂ ਦਾ ਟਾਈਮ ਹੈ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਸਨ ਨਾ ਗੁਰੂ ਸਾਹਿਬ ਨੇ ਵੀ ਆਹ ਤੂੰ ਪਾਠ ਕਰ ਲੈ, ਨਹੀਂ ਹੁੰਦਾ ਤੇ ਕਰਾ ਲੈ, ਆ ਇਥੋਂ ਤੂੰ ਇਸ਼ਨਾਨ ਕਰ ਲੈ, ਇਥੋਂ ਚੁੜਾ ਲੈ ਲੈ, ਇਹਦਾ ਕੀ ਅਰਥ ਸੀ, ਬੰਦਾ ਤੁਰੇ ਤੇ ਸਹੀ ਨਾ, ਪਰ ਅਸੀਂ ਕਹਿ ਦਿੱਤਾ ਜੀ ਨਹੀਂ, ਅਸੀਂ ਗਿਆਨ ਦਾ ਠੇਕਾ ਲੈ ਲਿਆ ਸਿੱਖ ਕੌਮ ਦਾ ਵੀ ਲੋਕਾਂ ਨੂੰ ਤੋੜਨਾ ਜੋੜਨਾ ਨੇ, ਇਹ ਵੀ ਨਹੀਂ ਹੁੰਦਾ ਜੀ, ਇਹ ਵੀ ਨਹੀਂ ਹੁੰਦਾ। ਸਤਿਗੁਰੂ ਨੇ ਕਿਹਾ ਇਥੋਂ ਸ਼ੁਰੂ ਕਰ ਤੇ ਜਦੋਂ ਅੱਗੇ ਜਾਏਗਾ ਨਾ ਆਪੇ ਛੁੱਟ ਜਾਣੀ ਚੀਜ਼ਾਂ, ਮੰਗੇਗਾ ਹੀ ਨਹੀਂ ਕੋਈ, ਇਹ ਜਦੋਂ ਅਸਲੀਅਤ ਸਿੱਖੀ ਦਾ ਪਤਾ ਲੱਗਾ ਫਿਰ ਨਹੀਂ ਸੰਸਾਰ ਕਿਸੇ ਨੇ ਮੰਗਣਾ, ਪਰ ਜਿਵੇਂ ਦਾ ਕੋਈ ਆਉਂਦਾ ਉਸ ਢੰਗ ਦੇ ਨਾਲ ਉਹਦੇ ਨਾਲ ਗੁਰਬਾਣੀ ਨੇ ਗੱਲ ਕੀਤੀ। ਇਸ ਤਰ੍ਹਾਂ ਕਹਿੰਦੇ ਆਏ ਗਿਆ ਪਛਤਾਵਣਾ ਜੋ ਸੁੰਜੇ ਘਰ ਕਾਂ, ਜਿਵੇਂ ਕਿਸੇ ਸੁੰਜੇ ਘਰ ਵਿਚ ਕਾਂ ਗਿਆ ਵੀ ਮੈਨੂੰ ਗ੍ਰਾਹੀ ਮਿਲੇਗੀ, ਉਹਨੂੰ ਵੀ ਉਥੋਂ ਪ੍ਰਾਪਤ ਨਹੀਂ ਹੋਈ। ਸਾਹਿਬ ਕਹਿੰਦੇ ਬਿਨ ਨਾ ਵੈ ਦੁੱਖ ਦੇ ਹੂਰੀ, ਜਿਉ ਕੱਲਰ ਕੀ ਭੀਤ, ਭੀਤ ਦਾ ਅਰਥ ਹੈ ਕੰਧ। ਕਹਿੰਦੇ ਨੇ ਕੰਧ ਕਿਸੇ ਨੇ ਬਣਾ ਲਈ, ਮਿੱਟੀ ਕਲਰ ਸੀ ਉਹਦੇ ਵਿਚ, ਕਲਰ ਜਿਸ ਮਿੱਟੀ ਵਿਚ ਕਲਰ ਹੋਵੇ, ਸ਼ੋਰਾ ਹੋਵੇ, ਉਹ ਚਿੱਟਾ ਚਿੱਟਾ ਜਿਹਾ ਸਫੈਦ ਆ ਜਾਂਦਾ ਉੱਤੇ ਮਿੱਟੀ ਦੇ, ਉਹ ਫਿਰ ਕਿਰਨ ਲੱਗ ਪੈਂਦੀ, ਡਿੱਗਣ ਲੱਗ ਪੈਂਦੀ ਕੰਧ। ਇਹ ਜਿਹੜੀ ਦੇਹ ਹੈ ਨਾ, ਸਰੀਰ ਇਹ ਸੱਚੇ ਪਾਤਸ਼ਾਹ ਕਹਿੰਦੇ ਜਿਸ ਸਰੀਰ ਵਿਚ ਨਾਮ ਨਹੀਂ, ਇਹ ਮਾਸ ਦਾ ਨਹੀਂ ਜੇ ਬਣਿਆ, ਕਲਰ ਦਾ ਬਣਿਆ, ਕਿਰੀ ਜਾਂਦਾ ਛੋਟਾ ਛੋਟਾ ਕਰਕੇ ਦੁਖੀ। ਜਿਉਂ ਕਲਰ ਕੀ ਭੀਤ, ਜਬ ਲਗ ਮਹਿਲ ਨਾ ਪਾਈਐ ਤਬ ਲਗ ਸਾਚ ਨਾ ਚੀਤ। ਜਿੰਨਾ ਚਿਰ ਗੁਰੂ ਦੀ ਮਰਿਆਦਾ ਵਿਚ ਤੇ ਮਹਿਲ ਵਿਚ ਨਹੀਂ ਆਉਂਦੇ, ਬਾਣੀ ਅਨੁਸਾਰ ਜੀਵਨ ਨਹੀਂ ਜਿਉਂਦੇ, ਉਨਾ ਚਿਰ ਤਬ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਾ ਚੀਤ। ਜਿੰਨਾ ਚਿਰ ਸੱਚੇ ਨਾਮ ਨੂੰ ਚਿੱਤ ਵਿਚ ਨਹੀਂ ਵਸਾਉਂਦੇ, ਉਨਾ ਚਿਰ ਗੁਰੂ ਚਰਨਾਂ ਵਿਚ ਥਾਂ ਯਾਨੀ ਕਿ ਮਨ ਨਹੀਂ ਟਿਕਦਾ। ਸ਼ਬਦ ਰੱਪੈ ਘਰ ਪਾਈਐ ਨਿਰਬਾਣੀ ਪਦ ਨੀਤ। ਕਹਿਣ ਲੱਗੇ ਜਿੱਦਣ ਗੁਰੂ ਕੇ ਨਾਮ ਵਿਚ ਮਨ ਰੰਗਿਆ ਗਿਆ, ਉਦਣ ਇਕ ਮੁਕਤ ਅਵਸਥਾ ਮਿਲੀ ਜਿਹੜੀ ਨਿੱਤ ਨਵੀਂ ਸੀ, ਜਿਹੜੀ ਕਦੀ ਪੁਰਾਣੀ ਨਹੀਂ ਹੁੰਦੀ। ਹਉ ਗੁਰਪੂਛੋ ਆਪਣੇ, ਗੁਰਪੂਛ ਕਾਰ ਕਮਾਉ। ਕਹਿੰਦੇ ਮੈਂ ਵੀ ਆਪਣੇ ਗੁਰੂ ਨੂੰ ਪੁੱਛਾਂ ਵੀ ਕਿਵੇਂ ਤੁਰੀਦਾ, ਗੁਰੂ ਨੂੰ ਪੁੱਛ ਕੇ ਉਹੀ ਕੰਮ ਕਰਾਂ ਜਿਹਦੇ ਨਾਲ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਈਦਾ। ਸ਼ਬਦ ਸਲਾਹ ਹੀ ਮਨ ਵਸੈ, ਹਉ ਮੈਂ ਦੁੱਖ ਜਲ ਜਾਓ। ਜਿਹਦੇ ਨਾਲ ਪੂਰੇ ਗੁਰੂ ਦੀ ਸਲਾਹ ਲਿਆਂ, ਬਾਣੀ ਪੜਿਆਂ, ਵਾਹਿਗੁਰੂ ਦੀ ਉਸਤਤ ਕਰਾਂ ਗੁਰੂ ਕੇ ਸ਼ਬਦ ਦੇ ਰਾਹੀਂ, ਔਰ ਜਿਹਦੇ ਨਾਲ ਉਹਦੀ ਯਾਦ ਮੇਰੇ ਮਨ ਵਿਚ ਵਸ ਜਾਏ, ਹਉਮੈ ਦਾ ਦੁੱਖ ਮੇਰੇ ਅੰਦਰੋਂ ਸੜ ਜਾਏ, ਖਤਮ ਹੋ ਜਾਏ। ਸਹਿਜੇ ਹੋਏ ਮਿਲਾਵੜਾ ਤੇ ਜਦੋਂ ਮੈਂ ਸਹਿਜ ਅਵਸਥਾ ਵਿਚ ਚਲਾ ਜਾਵਾਂਗਾ ਯਾਨੀ ਕਿ ਮਨ ਪਵਿੱਤਰ ਹੋਏਗਾ ਆਪਣੇ ਆਪ ਹੀ ਉਹਦੇ ਵਿਚ ਮਿਲਾਪ ਹਾਸਲ ਹੋ ਜਾਣਾ ਸਾਚੇ ਸਾਚ ਮਿਲਾਓ ਕਿਉਂਕਿ ਜਦੋਂ ਇਕ ਚੀਜ਼ ਹੋਵੇ ਸੱਚੀ ਤੇ ਦੂਜੀ ਸੱਚੀ ਚੀਜ਼ ਇਕੱਠੀ ਹੋ ਜਾਵੇ ਆਪਸ ਵਿਚ ਮਿਲ ਜਾਂਦੀ ਇਕ ਹੋ ਗਏ ਪਾਣੀ ਵਿਚ ਪਾਣੀ ਮਿਲ ਗਿਆ ਸ਼ਬਦ ਰਤੇ ਸੇ ਨਿਰਮਲੇ ਜਿਹੜੇ ਗੁਰੂ ਕੇ ਸ਼ਬਦ ਦੇ ਵਿਚ ਰੰਗੇ ਗਏ ਨੇ ਉਨ੍ਹਾਂ ਦਾ ਮਨ ਪਵਿੱਤਰ ਹੋ ਗਿਆ ਨਿਰਮਲ ਹੋ ਗਿਆ ਪਵਿੱਤਰ ਕਿਵੇਂ ਹੋਇਆ ਕੀ ਨਿਸ਼ਾਨੀ ਤਜ ਉਨ੍ਹਾਂ ਨੇ ਛੱਡ ਦਿੱਤਾ ਹੈ ਕਿ ਕਾਮ ਕ੍ਰੋਧ ਅਹੰਕਾਰ ਛੱਡਣ ਦਾ ਮਤਲਬ ਇਹ ਹੈ ਇਸ ਕਾਮ ਨੂੰ ਕ੍ਰੋਧ ਨੂੰ ਅਹੰਕਾਰ ਨੂੰ ਹੰਕਾਰ ਤੇ ਬਿਲਕੁਲ ਹੀ ਛੱਡ ਦਿੱਤਾ ਮੂਲ ਨੂੰ ਹੀ ਕ੍ਰੋਧ ਥੋੜਾ ਜਿਹਾ ਸਰੀਰ ਵਿਚ ਰਹਿੰਦਾ ਹੈ ਕਾਮ ਦੀ ਲੋੜ ਤਾਂ ਹੁੰਦੀ ਵੀ ਸੰਸਾਰਕ ਉਤਪਤੀ ਵਾਸਤੇ ਦੀ ਲੋੜ ਹੈ ਉਹ ਉਨ੍ਹਾਂ ਕੋ ਲੋੜ ਮਾਤਰ ਸਰੀਰ ਵਿਚ ਰਹਿੰਦਾ ਓਨੀ ਕੁ ਵਰਤੋਂ ਕਰਨੀ ਇਹ ਉਹਨੂੰ ਛੱਡਣਾ ਹੀ ਹੁੰਦਾ ਹੈ ਨਾਮ ਸਲਾਹਣ ਸਦ ਸਦਾ ਹਰ ਰੱਖ ਹੈ ਉਰਤਾਰ ਉਹ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਕਰਦੇ ਨੇ ਤੇ ਸਦਾ ਹੀ ਵਾਹਿਗੁਰੂ ਦੀ ਯਾਦ ਨੂੰ ਹਿਰਦੇ ਵਿਚ ਧਾਰਨ ਕਰਕੇ ਰੱਖਦੇ ਨੇ ਸੋ ਕਿਉਂ ਮਨਹੋਂ ਵਿਸਾਰੀਐ ਸਭ ਜੀਆਂ ਕਾ ਆਧਾਰ ਸੱਚੇ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਨੂੰ ਮਨੋ ਕਾਹਦੇ ਲਈ ਭੁਲਾਈਏ ਭਾਵ ਨਹੀਂ ਭੁਲਾਉਣਾ ਚਾਹੀਦਾ ਜਿਹੜਾ ਸਾਰੇ ਹੀ ਜੀਵਾਂ ਦਾ ਆਸਰਾ ਹੈ ਆਧਾਰ ਹੈ ਜਿਹਦੇ ਆਧਾਰ ਤੇ ਸਾਰੇ ਜੀਵ ਜਿਹੜੇ ਨੇ ਇਹ ਜ਼ਿੰਦਗੀ ਦਾ ਸਫ਼ਰ ਕਰ ਰਹੇ ਸ਼ਬਦ ਮਰੈ ਸੋ ਮਰ ਰਹੇ ਜਿਹੜਾ ਮਨੁੱਖ ਫਿਰ ਮਰੈ ਨਾ ਦੂਜੀ ਵਾਰ ਜਿਹੜਾ ਗੁਰੂ ਕੀ ਬਾਣੀ ਦਾ ਉਪਦੇਸ਼ ਲੈ ਕੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੁਰਾਈਆਂ ਨੂੰ ਮਾਰ ਦਿੰਦਾ ਹੈ ਫਿਰ ਪਰਤ ਕੇ ਦੂਜੀ ਵਾਰ ਉਹਦੀ ਮੌਤ ਨਹੀਂ ਆਉਂਦੀ ਕਿਉਂਕਿ ਮੌਤ ਸਾਡੀ ਨਹੀਂ ਆਉਂਦੀ ਮੌਤ ਸਾਡੇ ਵਿਕਾਰਾਂ ਦੀ ਆਉਂਦੀ ਹੈ ਦੁੱਖ ਕਾਹਦਾ ਛੁੱਟਣ ਦਾ ਮੌਤ ਨੇ ਕੀ ਕਰਨਾ ਸਾਡੇ ਤੋਂ ਸਰੀਰ ਖੋਣਾ ਹੈ ਤੇ ਸਾਡੇ ਤੋਂ ਸਾਡੇ ਮਨ ਦੇ ਸੁਭਾਅ ਟੁੱਟਣੇ ਨੇ ਦੁੱਖ ਆਉਣਾ ਪਰ ਉਹ ਪਹਿਲਾਂ ਹੀ ਮਾਰ ਦਿੱਤੇ ਗੁਰੂ ਕੇ ਸ਼ਬਦ ਨੇ ਹੁਣ ਅੰਦਰ ਇਕ ਨਵਾਂ ਸਦੀਵਕਾਲੀ ਜੀਵਨ ਮਿਲ ਗਿਆ ਜਿਹਦੀ ਕਦੀ ਮੌਤ ਨਹੀਂ ਆਉਂਦੀ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਮਰੇ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਐ ਗੁਰੂ ਕੇ ਸ਼ਬਦ ਨੂੰ ਜਪ ਕੇ ਹੀ ਅਵਸਥਾ ਮਿਲ ਸਕਦੀ ਹਰ ਨਾਮੇ ਲੱਗੈ ਪਿਆਰ ਇਸ ਤਰ੍ਹਾਂ ਕਮਾਉਂਦਿਆਂ ਕਮਾਉਂਦਿਆਂ ਜਪਦਿਆਂ ਜਪਦਿਆਂ ਵਾਹਿਗੁਰੂ ਦੇ ਨਾਮ ਨਾਲ ਪਿਆਰ ਲੱਗ ਜਾਂਦਾ ਹੈ ਫਿਰ ਪਤਾ ਲੱਗਦਾ ਸਾਹਿਬ ਕਹਿੰਦੇ ਬਿਨ ਸ਼ਬਦ ਹੈ ਜਗ ਭੁੱਲਾ ਫਿਰੈ ਗੁਰੂ ਕੇ ਸ਼ਬਦ ਤੋਂ ਬਿਨਾਂ ਗੁਰੂ ਕੀ ਬਾਣੀ ਤੋਂ ਬਿਨਾਂ ਇਹ ਸੰਸਾਰ ਦੇ ਲੋਕ ਭੁੱਲੇ ਫਿਰਦੇ ਭਟਕਦੇ ਫਿਰਦੇ ਨੇ ਮਰ ਜਨਮ ਵਾਰੋ ਵਾਰ 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 ਜਨਮ ਹੁੰਦਾ ਇਨ੍ਹਾਂ ਦਾ ਵਾਰ ਵਾਰ ਮੌਤ ਫਿਰ ਜਨਮ ਫਿਰ ਮੌਤ ਤੇ ਮਨ ਵੀ ਭਟਕਦਾ ਹੀ ਰਹਿੰਦਾ ਦਿਨ ਵਿਚ ਕਈ ਵਾਰੀ ਜਨਮਦੇ ਨੇ ਕਈ ਵਾਰੀ ਮਰਦੇ ਨੇ ਸਭ ਸਾਲਾ ਹੈ ਆਪ ਕੋ ਵਡੋਂ ਵਡੇਰੀ ਹੋਏ ਇਕ ਹੋਰ ਰੋਗ ਏ ਸਾਡੀ ਜ਼ਿੰਦਗੀ ਦਾ ਉਹਨੂੰ ਦੱਸ ਰਹੇ ਨੇ ਕਹਿੰਦੇ ਬੰਦੇ ਦੇ ਮਨ ਵਿਚ ਇਕ ਬੜੀ ਵੱਡੀ ਖਵਾਇਸ਼ ਏ ਉਹ ਆਪਣੇ ਆਪ ਦੀ ਸਲਾਹਤਾ ਕਰਦਾ ਰਹਿੰਦਾ ਹੰਕਾਰ ਦੇ ਅਧੀਨ ਆਪਣੇ ਆਪ ਨੂੰ ਵੱਡਾ ਕਹਿੰਦਾ ਰਹਿੰਦਾ ਤੇ ਫਿਰ ਉਹ ਸੋਚਦਾ ਵੀ ਵੱਡੋਂ ਵਡੇਰੀ ਹੋਏ ਮੇਰੇ ਵੱਡਿਆਂ ਵਡੇਰਿਆਂ ਦੀ ਵੀ ਵਡਿਆਈ ਹੋਵੇ ਸਾਡਾ ਦਾਦਾ ਇਹ ਸੀ ਸਾਡਾ ਪੜਦਾਦਾ ਇਹ ਸੀ ਕਈ ਬੜੇ ਮਿਲਦੇ ਨੇ ਕਹਿੰਦੇ ਜੀ ਸਾਡੇ ਦਾਦੇ ਦਾ ਦਾਦਾ ਤੇ ਪੜਦਾਦੇ ਦਾ ਪੜਦਾਦਾ ਬੜਾ ਗੁਰੂ ਗੋਬਿੰਦ ਸਿੰਘ ਜੀ ਦਾ ਨਜ਼ਦੀਕੀ ਸਿੱਖ ਸੀ ਤੇ ਹੁਣ ਤੂੰ ਕੀ ਗੱਲ ਤੇ ਆਪਣੀ ਹੈ ਨਾ ਬੰਦੇ ਦਾ ਹੰਕਾਰ ਵੇਖੋ ਕਿਵੇਂ ਸਫ਼ਰ ਕਰਦਾ ਕਹਿੰਦੇ ਸਾਡਾ ਦਾਦੇ ਦਾ ਦਾਦਾ ਪੰਜ ਸੱਤ ਪਤਾ ਨੀ ਕਿੰਨੀਆਂ ਵੀਹ ਪੱਚੀ ਪੀੜੀਆਂ ਜੋੜ ਕੇ ਸਿੱਧੀ ਜੋੜ ਦੇਣਗੇ ਗੁਰੂ ਨਾਨਕ ਦੇਵ ਨਾਲ ਆਪ ਭਾਵੇਂ ਸ਼ਾਮ ਨੂੰ ਠੇਕੇ ਤੇ ਜਾ ਕੇ ਬੈਠੇ ਹੋਣ ਪਰ ਇਸ ਤਰ੍ਹਾਂ ਨਹੀਂ ਚੱਲਦਾ ਵੀ ਦਾਦਾ ਸਿੱਖ ਸੀ ਤੇ ਹੁਣ ਅੱਗੋਂ ਪੰਜੀ ਪੀੜੀਆਂ ਸਾਰੀਆਂ ਤਰਨਗੀਆਂ ਨਹੀਂ ਉਹ ਤਾਂ ਬਣਨਾ ਜੇ ਉਹ ਦਾਦਾ ਜੋ ਕੁਝ ਕਰਦਾ ਸੀ ਆਪਾਂ ਵੀ ਕਰੀਏ ਤੇ ਜੇ ਉਹ ਸਪੋਰਟ ਲੈ ਕੇ ਵੀ ਉਥੇ ਸਿਫਾਰਿਸ਼ ਲਾ ਦੇਗਾ ਉਥੇ ਤੇ ਪਤਾ ਨੀ ਕਿੰਨੇ ਕੁ ਖੜੇ ਨੇ ਉਹ ਨਹੀਂ ਪਰਵਾਹ ਕਰਦਾ ਕਿਸੇ ਇਸ ਕਰਕੇ ਕਹਿੰਦੇ ਇਸ ਤਰ੍ਹਾਂ ਨਹੀਂ ਜਿੰਨਾ ਚਿਰ ਆਪਾਂ ਗੁਰੂ ਦੇ ਮਾਰਗ ਤੇ ਵੱਡੋਂ ਵਡੇਰੀ ਹੋਏ ਇਹ ਤ੍ਰਿਸ਼ਨਾ ਲੱਗੀ ਰਹਿੰਦੀ ਹੈ ਵੀ ਮੇਰੇ ਵੱਡਿਆਂ ਦੀ ਵੀ ਵਡਿਆਈ ਹੋਵੇ ਤੇ ਮੇਰੀ ਵੀ ਗੁਰਬਿਨ ਆਪ ਨਾ ਚੀਨੀਐ ਪਰ ਗੁਰੂ ਕੀ ਬਖਸ਼ਿਸ਼ ਤੋਂ ਬਿਨਾਂ ਅਸੀਂ ਆਪਣੇ ਆਪੇ ਨੂੰ ਵੇਖਦੇ ਨਹੀਂ ਕਿ ਮੇਰੇ ਵਿਚ ਕਿੱਥੇ ਕਰਕੇ ਹੰਕਾਰ ਏ ਚੀਨੀਆਂ ਦਾ ਅਰਥ ਆਪਣੇ ਆਪ ਦੀ ਖੋਜ ਕਰਨੀ ਕਹੇ ਸੁਣੇ ਕਿਆ ਹੋਏ ਕਹਿੰਦੇ ਕੱਲੀਆਂ ਗੱਲਾਂ ਕਰਨ ਨਾਲ ਕੀ ਹੋਵੇਗਾ ਕੱਲੇ ਕਹਿਣ ਸੁਣਨ ਨਾਲ ਕੀ ਹੋ ਸਕਦਾ ਨਾਨਕ ਸ਼ਬਦ ਪਛਾਣੀਐ ਗੁਰੂ ਕੇ ਸ਼ਬਦ ਦੀਆਂ ਅੱਖਾਂ ਪ੍ਰਾਪਤ ਕਰ ਲੈ ਤੈਨੂੰ ਪਹਿਚਾਣ ਆ ਜਾਏਗੀ ਵੀ ਤੇਰੇ ਅੰਦਰ ਕਿੱਥੇ ਕਰਕੇ ਹਉਮੈ ਹੈ ਹਉਮੈ ਕਰੇ ਨਾ ਕੋਏ ਜਿੱਦਣ ਗੁਰੂ ਕੇ ਸ਼ਬਦ ਦੁਆਰਾ ਆਪਣੇ ਆਪੇ ਦੀ ਪਹਿਚਾਣ ਆ ਜਾਂਦੀ ਏ ਉਸ ਦਿਨ ਹਉਮੈ ਨਹੀਂ ਰਹਿੰਦੀ ਤੇ ਹਉਮੈ ਦੇ ਜਾਂਦਿਆਂ ਹੀ ਹਉਮੈ ਬੂਝੈ ਤਾਂ ਦਰ ਸੂਝੈ ਦਰ ਖੁੱਲ ਗਿਆ ਹਉਮੈ ਤੇ ਬੁੱਝ ਦੀ ਦਰ ਖੁੱਲ ਗਿਆ ਇਹ ਦੋਵੇਂ ਸ਼ਬਦ ਤਕਰੀਬਨ ਸਾਰੇ ਦੇ ਸਾਰੇ ਸਾਡੇ ਅੰਦਰੋਂ ਅਵਗੁਣਾਂ ਦੀ ਮੈਲ ਕੱਢ ਕੇ ਗੁਰੂ ਕੀ ਬਾਣੀ ਦੇ ਗੁਣ ਅੰਦਰ ਧਾਰਨ ਕਰਨ ਦਾ ਉਪਦੇਸ਼ ਦਿੰਦੇ ਨੇ ਤੇ ਅਰਦਾਸ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਸਾਡੇ ਵਿਚੋਂ ਇਹ ਅਵਗੁਣ ਕੱਢ ਕੇ ਆਪਣੇ ਗੁਣ ਟਿਕਾ ਦਿਓ ਤਾਂ ਕਿ ਸਾਡਾ ਅੰਦਰ ਉਜਲ ਹੋ ਜਾਏ ਪਵਿੱਤਰ ਹੋ ਜਾਏ ਔਰ ਆਪ ਦੇ ਦਰ ਤੇ ਪ੍ਰਵਾਨ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ